एक ओंकार सतनाम कर्ता पुरुष निर्भो निर्वैर अकाल मूरत अजो निःसैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीना नाथ माया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। गुरु रूप शासन जीओ दास ने एक प्रकरण लड़ीवार आप जी दे सामने रखे है। गुरु कृपा जह नरको की नहीं तह ए जुगत पछाने। गुरु दी कृपा हो गई है ये पता किस तरह चलेगा। जीवन जुगती आ गई, जुगती दा पता चल गया। किड़ी जुगती दा कि गोबिंद च लीन किवें होना। नानक लीन भयो गोबिंद सिंह ज्यों पानी संग पानी। इस जुगती दा पता चल गया, जुगती नू वरत्या, असी गोबिंद च ऐसे लीन हो गए जैसे बूंद सरदर च लीन हो जाए। साडे कोल तन है, मन है, जीव आत्मा है, फिर व्यापक परमात्मा है। परमात्मा नू सूरज गिण लईए, मन लईए, जीव आत्मा उसकी किरण है। फिर किरण तो जो चानना है वो साडा मन है। इस मन दे चानने तो जो कुछ होंद दे च आया है वो ये साडा तन है। परमात्मा जीव आत्मा मन ते ए तन। तन पदार्थ है, संसार का हिस्सा है और इस समय दे च बने है, वक्त दे च बने है। क्योंकि वक्त दे च बने है, वक्त समा इसनों मिटा भी दे देगा। ये भासदा पे है सिर्फ किरण करके, किरण ना होवे तो ये नहीं भासेगा, प्रकाश करके भासता है। भर्तरी ते ऐसा कहिंदा है कि सारा संसार मेरे मन तो बने है। किस तरह किरण दे प्रकाश तो सब कुछ दिखाई देता है, प्रगट होया, ना होवे तो कुछ भी नहीं है, कुछ भी नहीं है। इसनों वो इस तरह बयान करता है, मो मन को अज खल मृद पिंड मखलूक कर एकत्र चिंता चक्र पर धरे हैं। वो जिहड़ा परमात्मा है उन्हों कुमार कहिंदा है राजयोगी भर्तरी। वो कहिंदा है जिहड़ा मेरा मन है ये मिट्टी है, परमात्मा ने वाशना दा पानी पा के इसनों खूब गुनिया, इन्हों गुनिया। ये भी खुलासा करांगे, इनू गुण के फिर मेरे मन उसने रख दिता है चिंता दे चक्र ते। कर एकत्र चिंता चक्र पर धरे हैं। इनू कहिंदे ने रूपक अलंकार बना के समझाना, कुमार दा रूप गढ़ के परमात्मा नू आलापसवद करना, इनू रूपक अलंकार करके कहिंदे। मोह मन को अज खल मृद पिंड मकलो, कर एकत्र चिंता चक्र पर धरे हैं। दुख मांझ दुख होर, लाभ होत सांझ भोर, दंड जोर जोर कर फेरे चल करें। चकनू घुमांदा है कुमार सोटे नाल डंडे नाल, चिंता नू चक्र के है, अपने मन नू मिट्टी के है, प्रभु नू कुमार के है, उन्हें वासना दा पानी पाके इनू गुणे है। वासना इहदा भी थोड़ा जिहा रूप थोड़े सामने मैं बयान कर दिया। वासना सदा उसे चीज दी होंदी है जो अपने कोल नहीं है, नहीं है। वासना उसकी नहीं आती जो है, वासना उसनू देखती नहीं जो है, वासना सदा उसनू देखती है जो नहीं है, जो नहीं है। वासना सदा उसनू मंगती है जो अपने कोल नहीं है, जो अपने कोल है उनू वासना नहीं देखती। अगर वासना देखण लग पाए तो वासना सबर ते संतोख बन गई, उते धर्म दा मूल तत् प्राप्त हो गया। वासना नहीं देखती, जो हथ दे चै वासना उसनू नहीं देखती, वासना सदा उसनू देखती है जो हथां दे च नहीं है। और जो नहीं है उस तक हथ किवें अपड़न, वासना फिर यतन करती है, वासना प्रेरित करती है मन नू तन नू ए प्राप्त करना। फिर वासना दे केंद्र तीन मनदे ने, और वो तिने केंद्र मन दे च ने, अहंकार वासना, लोभ वासना, काम वासना, ये तिने केंद्र मन दे च ने। अहंकार वासना की मंगती है प्रभुता, केड़ी प्रभुता मंगती है जो अपने कोल नहीं है, पिंड दा चौधरी है, वासना हुण देख रही है एमएलए एस चौधरी नाल कुछ नहीं, एमएलए बनना, चलो बन गए। हुण वासना होर अगे चली गई, की होया एमएलए बन गए, मिनिस्टर बनना। जो हथ दे चै वासना उसनू नहीं देखती, कतई नहीं देखती, चलो बन गया मिनिस्टर, गाथा कहण वास्ते बन गया। वासना फिर अगे चली गई है, हुण चीफ मिनिस्टर बनना, मिनिस्ट्री नाल की है। वासना सदा उसनू देख रही है जो नहीं है, वासना रोज रोज वधदी है, जीवन रोज रोज घटदा है, मनुख वड्डा नहीं हो रहा, रोज रोज छोटा हो रहा है। अज दा एक दिन लंघेगा, एक दिन असी छोटे हो गए, वड्डे नहीं होए। पर छोटा होना चंगा नहीं लगता, कोई सानू आके एक दिन तू छोटा हो गया, अज दे दिन लंघ गया, ये चंगा नहीं लगता। तो मरदे दम तक आख्या जा रहा वड्डा हो रहा, वड्डा हो रहा, वड्डा हो रहा, गुरबाणी नहीं मनती, छोटा हो रहा। चलो इसने असी नवे साल जीवना है, तो अज का एक दिन लंघ गया तो एक दिन घट गया कि वध गया, एक दिन छोटा हो गया कि वड्डा हो गया। गुरु तेग बहादुर साहब जी महाराज कहते हैं, छिन छिन औध बेहात है, फूटे घट ज्यों पानी, टुटे घड़े दे चिक एक पौंद पानी का निकल रहा है, पानी वध रहा है कि घट रहा है। असी रोज रोज घट रहे हैं, वड्डे नहीं हो रहे, रोज रोज छोटे हो रहे हैं, ਵੱਡੇ ਨਹੀਂ ਹੋ ਰਹੇ, ਰੋਜ਼ ਰੋਜ਼ ਵਾਸ਼ਨਾ ਵੱਡੀ ਆਉਂਦੀ, ਰੋਜ਼ ਰੋਜ਼ ਤਨ ਜੀਵਨ ਤੇ ਛੋਟਾ ਹੁੰਦਾ ਹੈ। ਬਰਫ਼ ਦੀ ਜਿਸ ਦਿਨ ਮਨੁੱਖ ਨੂੰ ਆਪਣਾ ਛੋਟਾ ਹੋਣਾ ਦਿਖਾਈ ਦਿੰਦਾ, ਇਹ ਤੇ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਇਹ ਛੋਟਾ ਹੋਣਾ ਮਨੁੱਖ ਦੇਖਣਾ ਨਹੀਂ ਚਾਹੁੰਦਾ, ਇਹ ਵੱਡਾ ਹੋ ਰਿਹਾ ਹੈ। ਇਹਨੂੰ ਕੁਝ ਪ੍ਰਮਾਣ ਮਿਲ ਜਾਂਦੇ ਨੇ, ਮੇਰਾ ਪਰਿਵਾਰ ਵੱਡਾ ਹੋ ਗਿਆ ਹੋਵੇਗਾ, ਤੂੰ ਤੇ ਛੋਟਾ ਹੋ ਗਿਆ। ਮੇਰਾ ਕਾਰੋਬਾਰ ਵੱਡਾ ਹੋ ਗਿਆ ਹੋਵੇਗਾ, ਤੂੰ ਤੇ ਛੋਟਾ ਹੋ ਗਿਆ। ਮੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਗਈਆਂ ਹੋਣਗੀਆਂ, ਤੂੰ ਤੇ ਛੋਟਾ ਹੋ ਰਿਹਾ। ਮਕਾਨ ਵੱਡਾ ਹੋ ਰਿਹਾ, ਕਾਰੋਬਾਰ ਵੱਡਾ ਹੋ ਰਿਹਾ, ਪਰਿਵਾਰ ਵੱਡਾ ਹੋ ਰਿਹਾ, ਇਹਦੇ ਨਾਲ ਆਪਣੇ ਆਪ ਨੂੰ ਸਮਿਲਿਤ ਕਰਕੇ ਕਹਿੰਦਾ ਮੈਂ ਵੱਡਾ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਆਪਦੀ ਗਿਆਥਲੀ ਅਰਜ਼ ਕਰਾਂ, ਜੋ ਐਸਾ ਸਮਝਦਾ ਮੈਂ ਕੁਛ ਵੀ ਨਹੀਂ, ਮੈਂ ਮਿਟ ਜਾਵਾਂਗਾ, ਉਹ ਸਭ ਕੁਛ ਹੋ ਜਾਂਦਾ ਹੈ। ਮੈਂ ਸਭ ਕੁਛ ਹਾਂ, ਯਕੀਨ ਜਾਣੋ ਇੱਕ ਦਿਨ ਨਾ ਕੁਛ ਹੋ ਜਾਂਦਾ, ਕੁਛ ਵੀ ਨਹੀਂ। ਦੋ ਨੁਕਤੇ ਤੁਹਾਡੇ ਸਾਹਮਣੇ ਹੋਰ ਵੀ ਰੱਖਦੇ ਹਾਂ, ਅਭਿਆਸੀ ਸੱਜਣਾ ਦੀ ਪਕੜ ਵਿੱਚ ਆਣਗੇ। ਚੱਲ ਕੇ ਅਗਰ ਕੁਛ ਨਹੀਂ ਵੀ ਪ੍ਰਾਪਤ ਹੋਇਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ। ਕੀ ਮਿਲ ਜਾਂਦਾ? ਨਹੀਂ ਮਿਲਿਆ ਪਰਮਾਤਮਾ ਨਾ ਸਹੀ, ਉਹਦੀ ਤੜਪ ਮਿਲ ਗਈ, ਉਹਦੀ ਪਿਆਸ ਮਿਲ ਗਈ। ਪ੍ਰਭੂ ਦੇ ਮਾਰਗ ਤੇ ਚੱਲ ਕੇ ਅਗਰ ਪਰਮਾਤਮਾ ਨਹੀਂ ਵੀ ਮਿਲਿਆ, ਬਹੁਤ ਕੁਛ ਮਿਲ ਜਾਂਦਾ, ਉਹਦੀ ਤੜਪ ਮਿਲ ਜਾਂਦੀ ਹੈ, ਉਹਦਾ ਅਨੁਭਵ ਮਿਲ ਜਾਂਦਾ, ਉਹਦੀ ਪਿਆਸ ਮਿਲ ਜਾਂਦੀ ਹੈ, ਉਹਦੀ ਖਿੱਚ ਮਿਲ ਜਾਂਦੀ ਹੈ। ਪਾਣੀ ਦੀ ਪਿਆਸ ਦੇ ਤੇ ਦੁੱਖ ਹੈ, ਭੋਜਨ ਦੀ ਭੁੱਖ ਦੇ ਤੇ ਦੁੱਖ ਹੈ, ਪਰ ਪ੍ਰਭੂ ਦੀ ਭੁੱਖ ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਆਪਦੀ ਗਿਆਥਲੀ ਅਰਜ਼ ਕਰਾਂ, ਉਹਦੀ ਭੁੱਖ ਦੇ ਚ ਵੀ ਇੱਕ ਰਸ ਹੈ, ਭੁੱਖ ਦੀ ਤ੍ਰਿਪਤੀ ਦੇ ਤੇ ਮਹਾਨ ਆਨੰਦ ਹੈ, ਪਰ ਭੁੱਖ ਦੇ ਚ ਵੀ ਕੁਛ ਗੱਲ ਹੈ। ਇਸ ਵਾਸਤੇ ਕੁਛ ਭਗਤਾਂ ਨੇ ਤੇ ਐਸਾ ਕਹਿ ਦਿੱਤਾ ਹੈ, ਨਾ ਸਹੀ ਤੂੰ, ਤੇਰੀ ਤੜਪ ਤੇ ਰਹਿਣੀ ਚਾਹੀਦੀ ਹੈ, ਤੇਰੀ ਖਿੱਚ ਤੇ ਰਹਿਣੀ ਚਾਹੀਦੀ। ਪ੍ਰਭੂ ਦੇ ਮਾਰਗ ਤੇ ਚੱਲ ਕੇ ਕੁਛ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਬਹੁਤ ਕੁਛ ਮਿਲ ਜਾਂਦਾ। ਸੰਸਾਰ ਦੇ ਮਾਰਗ ਤੇ ਚੱਲ ਕੇ ਬਹੁਤ ਕੁਛ ਪ੍ਰਾਪਤ ਵੀ ਹੋ ਗਿਆ, ਯਕੀਨ ਜਾਣੋ ਅਖੀਰ ਵਿੱਚ ਹੱਥ ਖਾਲੀ ਰਹਿੰਦੇ, ਕੁਛ ਵੀ ਨਹੀਂ, ਖਾਲੀ ਹੱਥ ਜਾਂਦੇ ਨੇ ਛੋਟੀ ਦੇ ਧਨਵਾਨ ਸਤਾਧਾਰੀ ਸ਼ਕਤੀਸ਼ਾਲੀ ਮਨੁੱਖ। ਭਾਵੇਂ ਰੱਬ ਨਹੀਂ ਮਿਲਿਆ ਤਾਂ ਵੀ ਭਗਤ ਜਗਤ ਤੋਂ ਖਾਲੀ ਹੱਥ ਨਹੀਂ ਜਾਂਦਾ, ਰੱਬ ਦੀ ਤੜਪ ਲੈ ਕੇ ਜਾਂਦਾ, ਉਹਦੀ ਪਿਆਸ ਲੈ ਕੇ ਜਾਂਦਾ। ਉਸ ਤੜਪ ਦੇ ਵਿੱਚ ਵੀ ਕੁਛ ਗੱਲ ਹੈ, ਮਿਲਣ ਦੇ ਤੇ ਹੈ, ਉਹਦਾ ਮਿਲਣਾ ਤੇ ਮਨੁੱਖ ਨੂੰ ਗੋਬਿੰਦ ਬਣਾ ਦਿੰਦਾ। ਜਿੰਨੇ ਚਿਰ ਤੱਕ ਮਨੁੱਖ ਦੇ ਅੰਦਰ ਮੰਗ ਜਾਰੀ ਹੈ, ਵਾਸ਼ਨਾ ਮੰਗ ਕਰਦੀ ਹੈ, ਉਨੇ ਚਿਰ ਤੱਕ ਮੰਗਤਾ ਹੈ। ਜਿਸ ਦਿਨ ਇਸ ਮੰਗਤੇ ਦੇ ਅੰਦਰ ਪ੍ਰਭੂ ਦੀ ਮੰਗ ਪੈਦਾ ਹੋ ਜਾਂਦੀ ਹੈ, ਸਾਰੀਆਂ ਮੰਗਾਂ ਗਿਰ ਜਾਂਦੀਆਂ। ਅਗਰ ਹੋਰ ਮੰਗ ਅੰਦਰ ਜਾ ਰਹੀ ਹੈ, ਥੋੜਾ ਜਿਹਾ ਧਿਆਨ ਨਾਲ ਸੁਣਨਾ, ਅਜੇ ਇਸ ਮਨੁੱਖ ਦੇ ਅੰਦਰ ਈਸ਼ਵਰ ਦੀ ਮੰਗ ਨਹੀਂ ਪੈਦਾ ਹੋਈ, ਈਸ਼ਵਰ ਦੀ ਮੰਗ ਹੋਰ ਕੋਈ ਮੰਗ ਰਹਿਣੀ ਨਹੀਂ ਦਿੰਦੀ। ਇਹ ਵੀ ਮਹਿਰਸ ਕਰਦੇ, ਮਿਲਣਾ ਤੇ ਪੂਰਨ ਤ੍ਰਿਪਤ ਕਰ ਹੀ ਦਿੰਦਾ ਹੈ। ਚਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਹੁਣ ਢਾਡੀ ਹਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ। ਹੇ ਪ੍ਰਭੂ ਮੈਂ ਢਾਡੀ ਹਾਂ। ਢਾਡੀ ਸੰਗੀਤਕਾਰ ਨੂੰ ਕਹਿੰਦੇ ਨੇ, ਜਦ ਅਜੇ ਸਾਜ਼ਾਂ ਦੀ ਬਣਤਰ ਨਹੀਂ ਹੋਈ ਸੀ, ਕਿ ਤਬਲਾ ਢੋਲਕ ਮਰਦੰਗ ਇਤਿਆਦਕ, ਬਾਕੀ ਸਾਜ਼ ਤੇ ਹੈਗੇ ਸਨ ਪਨੀਰੀਆਂ ਸੰਖ ਔਰ ਤਾਰ ਦੇ ਵੱਜਣ ਵਾਲੇ ਸਾਜ਼, ਇਹ ਤੇ ਮਨੁੱਖ ਨੇ ਬਣਾ ਲਏ ਸਨ, ਤਾਲ ਦੇਣ ਵਾਸਤੇ ਤਬਲਾ ਢੋਲਕ ਮਰਦੰਗ ਨਹੀਂ ਸੀ, ਅਜੇ ਨਹੀਂ ਬਣਾ ਸਕਿਆ ਸੀ। ਪੇਟ ਵਜਾਉਂਦੇ ਸਨ, ਡਿੱਡ ਵਜਾਉਂਦੇ ਸਨ। ਇੱਥੋਂ ਡਾਡੀ ਸ਼ਬਦ ਸ਼ੁਰੂ ਹੈ। ਡਾਡੀ ਦੇ ਅਖਰੀ ਕੀ? ਜੋ ਪੇਟ ਵਜਾ ਕੇ ਤਾਲ ਦੇਵੇ, ਡਾਡੀ। ਵਜਰਈਏ ਫਨੇਰੀ, ਵਜਰਿਆ ਨਰਸਿੰਘਾ, ਵਜਰਈਏ ਮੁਰਲੀ, ਵਜਰਈਏ ਸਿਤਾਰ। ਤਾਲ ਕਿਵੇਂ ਦੇਈਏ? ਪੇਟ ਵਜਾ ਕੇ, ਢਿੱਡ ਵਜਾ ਕੇ ਤਾਲ ਦੇਣਾ, ਢਾਡੀ। ਢਾਡੀ ਦਾ ਮਤਲਬ ਹੈ ਤਾਲ ਪੂਰਵਕ ਗਾਣਾ, ਤਾਲ ਦੇ ਚ ਗਾਣਾ, ਬੇਤਾਲਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਂ ਢਾਡੀ ਹਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ। ਹੇ ਹਰੀ, ਇਹ ਢਾਡੀ ਤੇਰੇ ਗੁਣ ਗਾ ਰਿਹਾ, ਕਿਧਰੇ ਤੈਨੂੰ ਪਾ ਜਾਵੇ, ਤੈਨੂੰ ਚੰਗੇ ਲੱਗ ਜਾ। ਕਿਉਂ ਉੱਥੇ ਗੁਣ ਪ੍ਰਭੂ ਨੂੰ ਕਿਉਂ ਗੁਣ ਸੁਣਾਉਣਾ ਚਾਹੁੰਦੇ ਹੋ? ਪ੍ਰਭੂ ਦੇ ਪ੍ਰਭ ਮੇਰਾ ਥਿਰ ਥਾਵਰੀ ਔਰ ਆਵੇ ਜਾ, ਅਟਲ ਹੈ, ਕਾਇਮ ਦਾਇਮ ਹੈ, ਬਾਕੀ ਤੇ ਸਭ ਜੰਮਦੇ ਤੇ ਮਰਦੇ ਨੇ, ਆਉਂਦੇ ਤੇ ਜਾਂਦੇ। ਢਿੱਡ ਵਜਾ ਰਹੇ ਹੋ, ਤਾਲ ਪੂਰਵਕ ਗਾ ਰਹੇ ਹੋ, ਕੀ ਗਾ ਰਹੇ ਹੋ? ਸੋ ਮੰਗਾ ਦਾਨ ਗੁਸਾਈਆਂ ਜਿਤ ਬੁੱਖ ਲੈ ਜਾਵੇ। ਹੇ ਗੁਸਾਈ, ਹੇ ਸ੍ਰਿਸ਼ਟੀ ਦੇ ਮਾਲਕ, ਇੱਕ ਮੰਗ ਹੈ, ਉਸ ਮੰਗ ਦਾ ਮੈਨੂੰ ਤੇ ਨਹੀਂ ਕੁਛ ਪਤਾ, ਤੂੰ ਹੀ ਜਾਣਦਾ ਹੋਵੇਗਾ। ਉਹ ਕੁਛ ਮੇਰੀ ਝੋਲੀ ਚ ਪਾਵਾ, ਸਾਰੀਆਂ ਹੀ ਮੰਗਾਂ ਮਿਟ ਜਾਣ। ਸੋ ਮੰਗਾਂ ਦਾਨ ਗੁਸਾਈਆਂ, ਉਹ ਮੰਗ ਮੰਗਦਾ ਜਿੱਤ ਬੁੱਖ ਲੈ ਜਾਵੇ, ਫਿਰ ਕੋਈ ਬੁੱਖ ਨਾ ਰਵੇ। ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮਹਿਲ ਬੁਲਾਵੇ। ਸਤਿਗੁਰੂ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ। ਇਕਬਾਲ ਕਹਿੰਦਾ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਦੀ ਹੈ। ਦਿਲ ਦੀ ਗਹਿਰਾਈ ਚੋਂ ਜਿਹੜੀ ਗੱਲ ਨਿਕਲਦੀ ਹੈ ਦਿਲ ਤੱਕ ਪਹੁੰਚਦੀ ਹੈ, ਸਿਰਫ ਜ਼ਬਾਨ ਤੋਂ ਜਿਹੜੀ ਗੱਲ ਨਿਕਲਦੀ ਹੈ ਕੇਵਲ ਕੰਨਾਂ ਤੱਕ ਹੀ ਪਹੁੰਚਦੀ ਹੈ, ਅੱਗੇ ਨਹੀਂ ਜਾਂਦੀ। ਹਿਰਦੇ ਤੋਂ ਗਾਇਆ ਹੋਇਆ ਗੀਤ ਹਿਰਦੇ ਤੱਕ ਪਹੁੰਚਦਾ ਹੈ, ਹਿਰਦੇ ਤੋਂ ਨਿਕਲੀ ਹੋਈ ਗੱਲ ਹਿਰਦੇ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਅੱਗੇ ਨਹੀਂ ਜਾਂਦੀ, ਕਤਈ ਨਹੀਂ ਜਾਂਦੀ। ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮੈਲ ਬੁਲਾਵੇ। ਜੇ ਦਾਤਾਰ ਦੇ ਕੰਨਾਂ ਤੱਕ ਅਰਦਾਸ ਪਹੁੰਚ ਗਈ ਹੈ ਤਾਂ ਜ਼ਰੂਰ ਦਿਲ ਦੀ ਗਹਿਰਾਈ ਤੋਂ ਨਿਕਲੀ ਹੈ। ਜੋ ਗਹਿਰਾਈ ਤੋਂ ਨਿਕਲੀ ਨਹੀਂ ਉਹ ਉਚਾਈਆਂ ਨੂੰ ਛੂ ਵੀ ਨਹੀਂ ਸਕੇਗੀ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਤੱਕ ਲੈ ਜਾਣੀਆਂ। ਜੋ ਗੱਲ ਗਹਿਰੀ ਨਹੀਂ ਹੋਵੇਗੀ ਉੱਚੀ ਵੀ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਉਹ ਅਰਦਾਸ ਕੀ ਜੋ ਪ੍ਰਭੂ ਦੇ ਕੰਨਾਂ ਤੱਕ ਨਾ ਪਹੁੰਚੇ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਦਾ, ਹੈ ਮੇਰੇ ਕਰਤਾਰ ਚੱਲ ਕਰਨੀ ਉਹ ਨਹੀਂ ਕਰਨੀ, ਤੂੰ ਸੁਣ, ਤੈਨੂੰ ਸੁਣਾਣੀ ਔਰ ਕਿਸੇ ਨੂੰ ਨਹੀਂ ਸੁਣਾਣੀ। ਇਕਬਾਲ ਇਸ ਨੂੰ ਇੰਜ ਵੀ ਬਿਆਨ ਕਰਦਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਪਰ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ। ਆਉਂਦੀ ਨੇ ਦਿਲ ਦੀ ਗਹਿਰਾਈ ਤੋਂ ਅਰਦਾਸ ਨਿਕਲਦੀ ਨੇ ਤਾਂ ਨਿਕਲੇਗੀ, ਦਿਲ ਪਹਿਲੇ ਮੰਨੇ ਤੇ ਸਹੀ ਉਸ ਨੂੰ, ਜਿਸ ਨੂੰ ਮੰਨਿਆ ਹੀ ਨਹੀਂ ਉਹਨੂੰ ਮੰਗੇਗਾ ਕੀ ਖਾਕ, ਕਿਸ ਤਰ੍ਹਾਂ ਮੰਗੇਗਾ, ਉਹ ਦੇਖੋ ਜੋਦੜੇ ਕਿਸ ਤਰ੍ਹਾਂ ਕਰੇਗਾ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਪਰ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ, ਆਸਾਨ ਨਹੀਂ ਹੈ। ਅਰਦਾਸ ਸੁਣੀ ਦਾਤਾਰ ਪ੍ਰਭ ਤੁਹਾਡੇ ਕੋ ਮਹਿਲ ਬੁਲਾਵੇ। ਬੁਲਾਇਆ ਪ੍ਰਭੂ ਨੇ ਸਨਮੁਖ ਹੋਏ, ਦੱਸੋ ਕੀ ਚਾਹੀਦਾ ਹੈ, ਕੀ ਮੰਗਦੇ ਹੋ? ਪ੍ਰਭ ਦੇਖਦੇ ਆ ਦੁੱਖ ਭੁੱਖ ਲੱਥੀ, ਤੁਹਾਡੀ ਕੋ ਮੰਗਣ ਚਿੱਤ ਨਾ ਆਵੇ। ਪ੍ਰਭੂ ਨੂੰ ਦੇਖਦੇ ਆ ਸਾਰੀਆਂ ਭੁੱਖਾਂ ਮਿਟ ਗਈਆਂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਾ, ਸਾਰੀਆਂ ਭੁੱਖਾਂ ਮਿਟ ਗਈਆਂ, ਕੁਛ ਮੰਗਣਾ ਚੇਤੇ ਹੀ ਨਹੀਂ ਗਿਆ, ਮੰਗਣਾ ਚੇਤੇ ਹੀ ਨਹੀਂ ਗਿਆ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਹੁਣ ਤਾਂ ਕੋਈ ਮੰਗ ਪੈਦਾ ਹੀ ਨਹੀਂ ਆਉਂਦੀ, ਆਖਰੀ ਮੰਗ ਨੂੰ ਛੂ ਲਿਆ, ਇੰਤਿਹਾ ਨੂੰ ਛੂ ਲਿਆ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋਲੋਂ ਖੁਦਾ ਨੂੰ ਨਹੀਂ ਮੰਗਿਆ, ਤਾਂ ਫਿਰ ਜੋ ਕੁਛ ਵੀ ਮੰਗਣਾ ਪਤਾ ਸਤਿਗੁਰੂ ਕੀ ਕਹਿੰਦੇ ਨੇ, ਵਿਣ ਤੋਂ ਦੋਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਯਕੀਨ ਜਾਣੋ ਲੋਕ ਰੋਜ਼ ਪਰਮਾਤਮਾ ਕੋਲ ਦੁੱਖ ਹੀ ਮੰਗਦੇ ਨੇ, ਸੁੱਖ ਨਹੀਂ ਮੰਗਦੇ, ਇਸੇ ਕਰਕੇ ਦੁਖੀ ਨੇ। ਇੰਜ ਕਹਿੰਦੇ ਨੇ, ਮੰਗਦੇ ਹੀ ਦੁੱਖ ਨੇ। ਜਿੱਥੋਂ ਸਾਰੇ ਸੁੱਖ ਆਉਂਦੇ ਨੇ, ਸਾਰਾ ਰਸ ਆਉਂਦਾ, ਸਾਰੇ ਗੁਣ ਆਉਂਦੇ ਨੇ, ਸਾਰਾ ਆਨੰਦ ਆਉਂਦਾ, ਉਸ ਨੂੰ ਤਾਂ ਮੰਗਦੇ ਹੀ ਨੇ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ। ਢਾਡੀ ਕੋ ਮੰਗਣ ਚਿੱਤ ਨਾ ਆਵੇ। ਸਤਿਗੁਰੂ ਕਹਿੰਦੇ ਨੇ ਹੁਣ ਇਸ ਢਾਡੀ ਨੂੰ ਮੰਗਣਾ ਤੇ ਕੁਝ ਚੇਤੇ ਹੀ ਨਹੀਂ ਆ, ਤੂੰ ਸਾਹਮਣੇ ਕੀ ਹੋਇਆ, ਸਾਰੀਆਂ ਭੁੱਖਾਂ ਗਿਰ ਗਈਆਂ। ਜਿਤਨੇ ਚਿਰ ਤੱਕ ਕੋਈ ਮਨੁੱਖ ਗੋਬਿੰਦ ਵਿੱਚ ਲੀਨ ਨਹੀਂ ਹੋਇਆ, ਉਤਨੇ ਚਿਰ ਤੱਕ ਰਾਜਾ ਨਹੀਂ ਬਣ ਸਕਦਾ, ਮੰਗਦਾ ਹੀ ਰਹੇਗਾ, ਭਿਖਾਰੀ ਰਹੇਗਾ, ਮੰਗਦਾ ਹੀ ਰਹੇਗਾ। ਫਰਕ ਸਿਰਫ ਇਤਨਾ ਹੁੰਦਾ ਹੈ, ਕੋਈ ਛੋਟੇ ਮੰਗਤੇ ਹੁੰਦੇ ਨੇ, ਕੋਈ ਵੱਡੇ ਮੰਗਤੇ ਹੁੰਦੇ, ਆਉਂਦੇ ਮੰਗਤੇ ਹੀ ਨੇ, ਹੋਰ ਕੁਛ ਵੀ ਨਹੀਂ। ਜਿਹੜਾ ਮੰਗਣ ਵਾਲੇ ਸ਼ਾਨ ਸ਼ੌਕਤ ਨਾਲ ਮੰਗਦੇ ਨੇ, ਅਸੀਂ ਬਾਦਸ਼ਾਹ ਕਹਿ ਦਿੰਦੇ ਹਾਂ, ਕੌਣ ਦੱਸੇ ਘਰ ਘਰ ਹੱਥ ਜੋੜ ਕੇ ਇੱਕ ਇੱਕ ਵੋਟ ਮੰਗਣ ਵਾਲਾ ਜੋ ਹੈ ਮੰਗਤਾ, ਇਤਨਾ ਵੱਡਾ ਮੰਗਤਾ, ਇੱਕ ਇੱਕ ਵੋਟ ਪਿਆ ਮੰਗਦਾ। ਤੁਸੀਂ ਇਹਨਾਂ ਨੂੰ ਸ਼ਹਿਨਸ਼ਾਹ ਆਖੋਗੇ? ਕੋਈ ਧਨ ਮੰਗਦਾ ਹੈ, ਕੋਈ ਰੋਟੀ ਮੰਗਦਾ ਹੈ, ਕੋਈ ਵੋਟ ਮੰਗਦਾ ਹੈ, ਮੰਗਣ ਵਾਲਾ ਮੰਗਤਾ ਹੀ ਹੈ। ਇੰਨੇ ਮਹਿਲ ਖੈਰ ਲਮਕਾਵਾਂ ਨਾ, ਵਾਸ਼ਨਾ ਮਨੁੱਖ ਨੂੰ ਮੰਗਤਾ ਬਣਾਈ ਰੱਖਦੀ ਹੈ। ਵਾਸ਼ਨਾ ਦੇ ਤਿੰਨ ਕੇਂਦਰ ਨੇ, ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਧਨ ਮੰਗਦਾ ਹੈ, ਪਦਾਰਥ ਮੰਗਦਾ ਹੈ, ਕਿਹੜਾ ਪਦਾਰਥ ਕਿਹੜਾ ਧਨ ਜੋ ਮੇਰੇ ਕੋਲ ਨਹੀਂ ਹੈ, ਜਿਤਨਾ ਮੇਰੇ ਕੋਲ ਨਹੀਂ ਹੈ, ਜੋ ਮਹਿਲ ਮਾੜੀ ਮੇਰੇ ਕੋਲ ਨਹੀਂ ਹੈ, ਜੋ ਧਨ ਸੰਪਦਾ ਮੇਰੇ ਕੋਲ ਨਹੀਂ ਹੈ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਜੋ ਹੱਥਾਂ ਵਿੱਚ ਹੈ ਵਾਸ਼ਨਾ ਉਸ ਨੂੰ ਨਹੀਂ ਦੇਖਦੀ, ਕਤਈ ਨਹੀਂ ਦੇਖਦੀ। ਜੋ ਨਹੀਂ ਹੈ ਉਹ ਵੀ ਹੋ ਜਾਏ, ਵਾਸ਼ਨਾ ਫਿਰ ਅੱਗੇ ਚਲੀ ਜਾਂਦੀ। ਸਹਿਜ ਖਟੇ ਲੱਕ ਕੋ ਉੱਠਦਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ। ਫਿਰ ਉਹ ਵੀ ਮਿਲ ਗਿਆ, ਉਹ ਵੀ ਹੱਥ ਚ ਆ ਗਿਆ, ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਹੱਥ ਚ ਨਹੀਂ ਹੈ। ਵਾਸ਼ਨਾ ਹਮੇਸ਼ਾ ਮਨੁੱਖ ਨੂੰ ਮੰਗਤਾ ਬਣਾ ਕੇ ਰੱਖਦੀ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਰੂਪ ਦੀ ਮੰਗ, ਸਰੀਰ ਵਿਪਰੀਤ ਸਰੀਰ ਦੀ ਮੰਗ, ਕਾਮ ਵਾਸ਼ਨਾ, ਮੰਗ ਕਿਸ ਦੀ ਜੋ ਨਹੀਂ ਹੈ, ਜੋ ਨਹੀਂ ਹੈ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ। ਮਨੋਚਿੰਤਕ ਕਹਿੰਦੇ ਨੇ, ਮਾਨਸਿਕ ਤਲ ਤੇ ਬਥੇਰੇ ਮਨੁੱਖ ਬਲਾਤਕਾਰੀ ਨੇ, ਦੁਰਾਚਾਰੀ ਨੇ, ਸਰੀਰਕ ਤਲ ਤੇ ਨਹੀਂ, کیوں؟ قانون ہے سماج مانسک تلتے ہیں پرش نو بلاتکاری کہہ دیندے نے گستاخی معاف میں گرستیاں معاف کر دینا استری نو گنکا کہندے نے گنکا اگر من دے جس طرح دا خیال چل رہا ہے واشنا صدا اس دی منگ کر دیئے کس دی جو نہیں ہے اہنکار واشنا لوب واشنا کام واشنا واشنا اس نو دیکھ دی نہیں جو کول ہے اگر کول ہے اس نو دیکھن لگ پے تے سنتوکھ ہو کے جڑ واشنا نہیں دیکھ دی جو کول ہے مٹھی دے چاہے اپنے کول ہے نہیں دے دی واشنا صدا اس نو دیکھ دیئے جو نہیں ہے جو نہیں ہے جو نہیں ہے وہ بھی ہو جائے پھر واشنا اس نو دیکھ دیئے جو ہون بھی نہیں ہے ساری زندگی منک منگدا ہی رہندا ہے جوڑی پرماتما دے گوجڑی کردا ہے آنکھیں آکھدے نے بینتیاں کردے نے کی آکھدے نے آنکھیں منگے آکھن دے تے منگ ہے ارداس دے چ منگ ہے آنکھیں منگے دے دے اے دے اے دے اے دے دات کرے داتار داتا دیندا ٹھیک ہے تو جو منگے ہے لے یہ جی کہہ رہا اج تک جو کچھ ساڈے کول ہے منگیا سی تاں ہے دات کرے داتا کئی دفعہ جو کچھ نہیں ملتا جھولی چھوٹی ہوندی ہے سگی پاترتا ودائی جاندا ہے او دئی جاندا ہے پانڈا وڈا کری جاؤ دئی جاندا ہے بارش ہو رہی ہے آنکھیں منگے دے دے دات کرے داتار اے دے اے دے اے دے اے بھی میرے گھر آوے اے بھی میرے گھر آوے اے بھی میرے گھر آوے کہ پرماتما کدھرے کہہ دے میں بھی آواں نہ تو ایک پاس تیری لوڑ نے منک پرماتما کولوں سب کچھ منگدا ہے صرف پرماتما نو چھوڑ کے واشنا پرماتما نو منگدی ہی نہیں پدارت نو منگدی ہے اہنکار واشنا لوب واشنا کام واشنا ہوں ہور سن لو یہ واشنا جیون تے روز روز چھوٹا ہو رہا ہے شریر ایک دن برد ہو جاندا ہے واشنا برد نہیں ہوندی بڈی نہیں ہوندی اہنکار واشنا بڈی نہیں ہوندی لوب واشنا برد نہیں ہوندی کام واشنا برد نہیں ہوندی اگر برد ہوندی ہے تو جویں برد مر جاندا ہے واشنا بھی مر جانی چاہیے منک دے مرن دے نال واشنا نہیں مردی شریر دی موت دے نال واشنا نہیں مردی اگر شریر دی موت نال واشنا مر جائے پھر تے پرماتما چلین ہو گئے شریر مر جاندا ہے واشنا نہیں مردی اے واشنا اگلا جنم کرا دے اے واشنا اگلا جنم کرا دیندی ہے بھائی صاحب بھائی گرداس جی جگ جگ میر شریر کا واشنا بدہ آوے جائے پھر پھر پھیر وٹائیے گیانی ہوئے مرم کو پائے کوئی ویلا گیانی اس مرم نو سمجھدا ہے کہ شریر برد ہو گئے واشنا تے برد نہیں ہوئی کہ جی شریر دے بڈھے ہون نال واشنا بڈھی نہیں ہوئی شریر دے مرن نال واشنا مردی بھی نہیں ماں باپ دی واشنا جیو آتما دی واشنا مل کے نویں شریر دا جنم ہو جاتا ہے جتنے چر تک واشنا ہے جمدا رہے گا مردا رہے گا جمدا رہے گا مردا رہے گا شریر مر جاتا ہے واشنا نہیں مرتی شریر بڈھا ہو جاتا ہے واشنا بڈھی نہیں ہوتی واشنا سدا جوان ہوتی سدیوی جوان ہوتی اہنکار واشنا یہ ودی گئی تو ایک دن برشت کر دیں دی اہنکار واشنا برشت ہو کے ہنسک بنا دیں دی لوب واشنا برشت ہو کے بے ایمان بنا دیں دی ٹھگ بنا دیں دی چور بنا دیں دی کام واشنا برشت ہو کے پرش ہے تے بلاتکاری بنا دیں دی ਇਸਤਰੀ ਹੈ ਤਾਂ ਗਨਕਾ ਬਣਾ ਦਿੰਦੇ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਭ੍ਰਸ਼ਟ ਕਰ ਦਿੰਦੀ ਹੈ। ਹੈਰਾਨ ਹੁੰਦਾ ਮੈਂ ਪੜ੍ਹ ਕੇ ਔਰ ਸੁਣ ਕੇ, ਇਸ ਵਕਤ ਮਰਾਕੋ ਦੇ ਨਵਾਬ ਦੀਆਂ ਇੱਕ ਹਲਕਰਦਾਰ ਮੇਗਾਂ ਨੇ, ਗੁਜ਼ਰੇ ਹੋਏ ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਮਹਾਰਾਣੀਆਂ ਸਨ। ਔਰ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ? ਕੌਣ ਹੁੰਦਾ ਬਲਾਤਕਾਰ? ਕਿਸ ਨੂੰ ਕਹਿੰਦੇ ਨੇ ਬਲਾਤਕਾਰ? ਕਾਮ ਵਾਸ਼ਨਾ ਅਸੀਮ ਬਣ ਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਏ, ਪੁਰਸ਼ ਹੈ ਤੋ ਬਲਾਤਕਾਰੀ ਬਣਾ ਦਿੰਦੀ ਏ, ਇਸਤਰੀ ਹੈ ਤੋ ਗਨਕਾ ਬਣਾ ਦਿੰਦੀ ਏ। ਲੋਭ ਵਾਸ਼ਨਾ ਅਸੀਮ ਹੋ ਕੇ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਏ, ਬੇਈਮਾਨ ਬਣਾ ਦਿੰਦੀ ਏ, ਚੋਰ ਬਣਾ ਦਿੰਦੀ ਏ, ਠੱਗ ਬਣਾ ਦਿੰਦੀ ਏ, ਧੋਖੇਬਾਜ਼ ਬਣਾ ਦਿੰਦੀ ਏ। ਅਹੰਕਾਰ ਵਾਸ਼ਨਾ ਅਗਰ ਜੋ ਨਹੀਂ ਹੈ ਉਹ ਮਿਲਦਾ ਜਾ ਰਿਹਾ ਮਿਲਦਾ ਜਾ ਰਿਹਾ, ਇਹ ਵਾਸ਼ਨਾ ਭ੍ਰਸ਼ਟ ਹੋ ਕੇ ਇਹਨੂੰ ਹਿੰਸਕ ਕਰ ਦੇਵੇਗੀ, ਮਹਾਨ ਹਿੰਸਕ ਕਰ ਦੇਗੀ। ਦੁਨੀਆਂ ਵਿੱਚ ਵੱਡੇ ਵੱਡੀ ਹਿੰਸਾ ਸਤਾਧਾਰੀਆਂ ਨੇ ਕੀਤੀਆਂ ਨੇ, ਕਿਸੇ ਕਾਤਲ ਨੇ ਨਹੀਂ ਕੀਤੀ। ਕੋਈ ਕਾਤਲ 2.5 ਕਰੋੜ ਬੰਦਿਆਂ ਦਾ ਕਤਲ ਨਹੀਂ ਕਰ ਸਕਦਾ, 1-2 ਕਤਲ ਦੇ ਚ ਪਕੜਿਆ ਜਾਏਗਾ। 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, 3 ਕਰੋੜ ਬੰਦਿਆਂ ਦਾ ਕਾਤਲ ਹੈ ਮੌਸੇ ਤੋਂ, ਉਹਦੇ ਡਿਕਟੇਟਰ ਕਹਿਲਾਏ, ਉਹਦੇ ਹੁਕਮਰਾਨ ਕਹਿਲਾਏ, ਉਹਦੇ ਬਾਦਸ਼ਾਹ ਕਹਿਲਾਇਆ। ਖੈਰ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਜਿਤਨੇ ਚਿਰ ਤੱਕ ਜਾਰੀ ਹੈ ਜੰਮਦਾ ਮਰਦਾ ਰਹੇਗਾ ਮਨੁੱਖ, ਕਿਉਂ? ਸਰੀਰ ਬਿਰਦ ਹੋ ਜਾਂਦਾ, ਵਾਸ਼ਨਾ ਬਿਰਦ ਨਹੀਂ ਹੁੰਦੀ। ਸਰੀਰ ਮਰ ਜਾਂਦਾ, ਵਾਸ਼ਨਾ ਨਹੀਂ ਮਰਦੀ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾਏ। ਵਾਸ਼ਨਾ ਮੌਜੂਦ ਹੈ ਇੱਕ ਬੁੱਢੇ ਮਨੁੱਖ ਦੇ ਅੰਦਰ, ਤੂੰ ਸਮਝ ਲਓ ਅਗਲਾ ਜਨਮ ਹੋਣਾ ਇਸ, ਇਹ ਫਿਰ ਜੰਮੇਗਾ ਫਿਰ ਮਰੇਗਾ, ਜੰਮ ਜੰਮ ਮਰੇ ਮਰੇ ਫਿਰ ਜੰਮੇ। ਬਹੁਤ ਸਜ਼ਾਏ ਪਿਆ ਦੇ ਸਰਮੇ, ਬੜੇ ਬਿਰਧ ਮਨੁੱਖ ਦੇਖੇ ਨੇ, ਹੱਥ ਕੰਬਦੇ ਪਏ ਨੇ, ਪੈਰ ਕੰਬਦੇ ਪਏ ਨੇ, ਦੋ ਬੰਦੇ ਇੱਕ ਕੁਰਸੀ ਤੋਂ ਲਾਉਂਦੇ ਨੇ ਤੇ ਫਿਰ ਬਿਠਾਉਂਦੇ ਨੇ, ਪਰ ਰਾਜਨੀਤੀ ਨਹੀਂ ਛੋੜਦੇ। ਪ੍ਰਭਤਾ ਦੀ ਵਾਸ਼ਨਾ ਬਿਰਧ ਨਹੀਂ ਆਉਂਦੀ, ਲੋਭ ਵਾਸ਼ਨਾ ਬਿਰਧ ਨਹੀਂ ਆਉਂਦੀ। ਬੁੱਢੇ ਤੋਂ ਬੁੱਢਾ ਮਨੁੱਖ ਹੈ, ਲੋਭ ਵਾਸ਼ਨਾ ਤੇ ਮੌਜੂਦ, ਕਾਮ ਵਾਸ਼ਨਾ ਤੇ ਮੌਜੂਦ ਹੈ। ਇਸ ਚੱਕਰ ਚ ਨਾ ਪੈਣਾ, ਬਿਰਦ ਹੋ ਗਿਆ ਤੇ ਬਹੁਤ ਗੁਣਵਾਨ ਹੋ ਗਿਆ ਹੋਵੇਗਾ, ਐਸੀ ਗੱਲ ਨਹੀਂ ਹੈ। ਇੱਕ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ। ਸਰੀਰ ਬਿਰਦ ਹੋ ਗਿਆ, ਵਾਸ਼ਨਾ ਬਿਰਦ ਨਹੀਂ ਹੁੰਦੀ। ਔਰ ਭਾਈ ਸਾਹਿਬ ਕਹਿੰਦੇ ਨੇ, ਅਗਰ ਵਾਸ਼ਨਾ ਵੀ ਬਿਰਦ ਹੋ ਗਈ ਤਾਂ ਵਾਸ਼ਨਾ ਮਰ ਵੀ ਜਾਂਦੀ, ਮਰ ਵੀ ਸਕਦੀ ਹੈ, ਫਿਰ ਤੇ ਅਗਲਾ ਜਨਮ ਖਤਮ, ਫਿਰ ਤੇ ਜਪ ਤਪ ਕਰਨ ਦੀ ਲੋੜ ਹੀ ਨਹੀਂ, ਸਾਧਨਾ ਕਰਨ ਦੀ ਲੋੜ ਹੀ ਨਹੀਂ। ਭਰਤਰੀ ਕਹਿੰਦੇ ਨੇ, ਮੇਰੀ ਮਨ ਰੂਪੀ ਮਿੱਟੀ ਵਿੱਚ ਇਹ ਪਰਮਾਤਮਾ, ਚੂੰਕਿ ਤੂੰ ਕੁਮਾਰ ਹੈ, ਵਾਸ਼ਨਾ ਦਾ ਪਾਣੀ ਪਾਇਆ ਔਰ ਇਹਨੂੰ ਬੜਾ ਗੁਣ ਹੈ, ਮਨ ਦੇ ਜ਼ਰਰੇ ਜ਼ਰਰੇ ਚ ਵਾਸ਼ਨਾ ਹੀ ਵਾਸ਼ਨਾ। ਪ੍ਰਾਰਥਨਾ ਵੀ ਮਨੁੱਖ ਦੀ ਵਾਸ਼ਨਾ ਹੈ, ਕਿਉਂਕਿ ਜਿਤਨੇ ਚਿਰ ਤੱਕ ਅਰਦਾਸ ਤੇ ਪ੍ਰਾਰਥਨਾ ਵਿੱਚ ਮੰਗ ਹੈ, ਗੁਸਤਾਖੀ ਮਾਫ਼ ਕਹਿਣ ਦੇਣਾ ਉਹ ਵਾਸ਼ਨਾ ਹੈ। ਅਰਦਾਸ ਦੇ ਜਿਸ ਦਿਨ ਧੰਨਵਾਦ ਹੋਏਗਾ, ਸ਼ੁਕਰਾਨਾ ਹੋਏਗਾ, ਉਹ ਅਦਰਾ ਅਰਦਾਸ, ਉਹ ਪ੍ਰਾਰਥਨਾ ਹੈ, ਉਸ ਅਰਦਾਸ ਨੇ ਜੋੜਨਾ। ਅਗਰ ਅਰਦਾਸ ਵਿੱਚ ਵੀ ਵੰਗ ਹੈ, ਵਾਸ਼ਨਾ ਹੈ, ਇਹ ਪ੍ਰਾਰਥਨਾ ਨਹੀਂ ਬਣ ਸਕਦੀ। ਗੱਲ ਮੈਨੂੰ ਬੋਲਦੀ ਨਹੀਂ, ਕਦੇ ਇਸ ਤਰ੍ਹਾਂ ਦੀ ਕਥਾ ਚੱਲ ਜਾਏ, ਸੂਫੀ ਸੰਤ ਯਾਦ ਆ ਜਾਂਦਾ, ਸਾਧੀ ਛੋਟੀ ਉਮਰ ਦੇ ਯਤੀਮ ਹੋ ਗਿਆ ਸੀ, ਮਰਸੇ ਵਿੱਚ ਪੜ੍ਹਦਾ ਸੀ। ਧਾਰਮਿਕ ਮਦਰਸਾ, 5 ਵਕਤ ਨਿਮਾਜ਼ ਤੇ ਪੜ੍ਹਨੀ ਸੀ, ਫਜਰ ਦੀ ਨਿਮਾਜ਼, ਅਸਰ ਦੀ ਨਿਮਾਜ਼, ਜ਼ੋਹਰ ਦੀ ਨਿਮਾਜ਼, ਮਗਰਬ ਦੀ ਨਿਮਾਜ਼, ਫਿਰ ਸ਼ਾਮ ਨੂੰ ਰਾਤ ਨੂੰ ਇਸ਼ਾ ਦੀ ਨਿਮਾਜ਼, 5 ਨਿਮਾਜ਼ਾਂ। ਅਸਰ, ਜ਼ੋਹਰ ਤੇ ਮਗਰਬ ਦੀ ਨਿਮਾਜ਼ ਬੜੇ ਔਖੇ ਢੰਗ ਨਾਲ ਪੜ੍ਹਦਾ ਸੀ, ਕਿਉਂ? ਮਦਰਸੇ ਤੋਂ ਮਸਜਿਦ 2 ਫਰਲਾਂਗ ਦੂਰ ਸੀ, ਤੇ ਇਰਾਕ ਦੀ ਬੜੀ ਭਿਅੰਕਰ ਗਰਮੀ, ਦਰਜਾ ਹਰਾਰਤ 50 ਤੋਂ ਵੀ ਅੱਗੇ ਟੱਪ ਜਾਂਦਾ ਹੈ, ਰੇਤ ਅੱਗ ਬਣ ਜਾਂਦੀ ਹੈ ਤਪ ਕੇ। ਇਹਦੇ ਪੈਰਾਂ ਦੇ ਜੁੱਤੀ ਨਹੀਂ ਸੀ। ਯਤੀਮ ਮਦਰਸੇ ਦਾਖਲ ਤੇ ਕਰ ਲਿਆ, ਮਦਰਸਾ ਕੱਪੜੇ ਤੇ ਦੇ ਦਿੰਦਾ ਸੀ, ਕਿਤਾਬਾਂ ਦੇ ਦਿੰਦਾ ਸੀ, ਜੁੱਤੀ ਦਾ ਇੰਤਜ਼ਾਮ ਮਦਰਸੇ ਕੋਲ ਵੀ ਨਹੀਂ ਸੀ, ਪੈਰ ਹੀ ਨੰਗਾ। ਤਪਦੀ ਹੋਈ ਰੇਤ ਤੇ ਚੱਲਦਾ ਮਸਜਿਦ ਦੀ ਤਰਫ ਨਮਾਜ਼ ਪੜ੍ਹਨ ਵਾਸਤੇ, ਤੇ ਦੁਆ ਕਰਦਾ ਅਰਦਾਸ ਕਰਦਾ, ਹੇ ਖੁਦਾ ਤੂੰ ਕਿਸੇ ਨੂੰ ਸੋਹਣੇ ਸੋਹਣੇ ਘੋੜੇ ਦਿੱਤੇ ਨੇ, ਸਵਾਰੀ ਵਾਸਤੇ ਘੋੜਿਆਂ ਤੇ ਆਉਂਦੇ ਨੇ, ਕਿਸੇ ਨੂੰ ਉੱਠ ਦਿੱਤੇ ਨੇ, ਕਿਸੇ ਨੂੰ ਤਿੱਲੇਦਾਰ ਤੋਂ ਜੁੱਤੀਆਂ ਦਿੱਤੀਆਂ ਨੇ ਜ਼ਰੀਦਾਰ, ਕਿਸੇ ਨੂੰ ਸੋਹਣੇ ਸੋਹਣੇ ਤੋਂ ਹੋਰ ਜੁੱਤੀਆਂ ਦਿੱਤੀਆਂ ਨੇ, ਸਾਡੇ ਲਈ ਪਾਰਟੀ ਜੁੱਤੀ ਵੀ ਕੋਈ ਨਹੀਂ। ਇਹ ਖੁਦਾ ਕਿਧਰੋਂ ਪਾਠੀ ਹੋਈ ਜੁੱਤੀ ਲਵਾ ਦੇ, ਮੇਰੇ ਪੈਰ ਜਲਦੇ ਨੇ, ਬੜਾ ਔਖਾ ਜਾਂਦਾ ਮੈਂ। ਮਸਜਿਦ ਤੱਕ ਪਹੁੰਚਦਾ ਗਿਲਾ ਕਰਦਾ ਹੋਇਆ, ਅਰਦਾਸ ਤੇ ਹੈ, ਦੁਆ ਤੇ ਹੈ, ਦੁਆ ਦੇ ਚ ਗਿਲੇ, ਵਾਸ਼ਨਾ ਭਰਿਆ ਹਿਰਦਾ ਗਿਲੇ ਹੀ ਕਰੇਗਾ। ਪ੍ਰਾਰਥਨਾ ਦੇ ਧੰਨਵਾਦ ਆਉਂਦਾ ਹੈ। ਰੋਜ਼ ਰੋਜ਼ ਨਮਾਜ਼ ਪੜ੍ਹਨ ਜਾਂਦਾ ਹੈ, ਡੇਟ ਕੁਝ ਬਣੀ ਨੇ, ਰਸਤੇ ਚ ਗਿਲਾ ਕਰਦਾ ਜਾਂਦਾ, ਹੇ ਖੁਦਾ ਕੈਸੇ ਸੋਹਣੇ ਸੋਹਣੇ ਤੂੰ ਕਈਆਂ ਨੂੰ ਘੋੜੇ ਦਿੱਤੇ ਨੇ, ਉਹਨਾਂ ਵਿੱਚ ਕਿਸੇ ਕੋਲ ਘੋੜਾ ਹੋਣਾ ਰੇਸ ਗਿਣਿਆ ਜਾਂਦਾ ਸੀ, ਕਿਸੇ ਨੂੰ ਸੋਹਣੇ ਸੋਹਣੇ ਸਵਾਰੀ ਵਾਸਤੇ ਤੂੰ ਉੱਠ ਦਿੱਤੇ ਨੇ, ਕਿਸੇ ਨੂੰ ਬੜੀ ਸੋਹਣੀਆਂ ਜੁੱਤੀਆਂ ਦਿੱਤੀਆਂ ਨੇ, ਸਾਡੇ ਕੋਲ ਪਾਰਟੀ ਜੁੱਤੀ ਵੀ ਕੋਈ ਨਹੀਂ। ਰੋਜ਼ ਇਸ ਤਰ੍ਹਾਂ ਦੁਆ ਕਰਦਾ ਜਾਂਦਾ ਜੋ ਗਿਲਿਆਂ ਨਾਲ ਭਰੀ ਹੋਈ, ਅੱਜ ਵੀ ਇਸ ਤਰ੍ਹਾਂ ਜਾ ਰਿਹਾ, ਬੜੇ ਗਿਲੇ ਗਿਲੇ ਰੋਜ਼ ਵੱਧਦੇ, ਗਿਲੇ ਦੂਰ ਕਰਦੇ ਨੇ। ਮਿੱਤਰ ਮਿੱਤਰ ਤੇ ਰੋਜ਼ ਗਿਲਾ ਕਰੇ, ਮਿੱਤਰ ਤਾਂ ਦੁਸ਼ਮਣੀ ਚ ਬਦਲ ਜਾਏਗੀ। ਭਰਾ ਭਰਾ ਤੇ ਰੋਜ਼ ਗਿਲਾ ਕਰੇ, ਦੂਰੀਆਂ ਵੱਧ ਜਾਣਗੀਆਂ। ਪਤੀ ਪਤਨੀ ਤੇ ਗਿਲਾ ਹੀ ਕਰਦਾ ਜਾਏ, ਜਾਂ ਪਤਨੀ ਹਰ ਵਕਤ ਪਤੀ ਤੇ ਗਿਲਾ ਕਰਦਾ, ਗਿਲਾ ਹੀ ਜੋ ਹੈ ਕਰਦੀ ਜਾਏ, ਦੀਵਾਰ ਖੜੀ ਹੋ ਜਾਏਗੀ, ਪਾੜਾ ਪੈ ਜਾਏਗਾ। ਗਿਲੇ ਦੂਰੀਆਂ ਨੂੰ ਵਧਾਉਂਦੇ ਨੇ, ਧੰਨਵਾਦ ਸ਼ੁਕਰਾਨਾ ਨੇੜਤਾ ਲਿਆਉਂਦਾ, ਨੇੜਤਾ ਲਿਆਉਂਦਾ। ਅੱਜ ਵੀ ਗਿਲਿਆਂ ਨਾਲ ਭਰਿਆ ਹੋਇਆ ਹੈ। ਐ ਖੁਦਾ ਤੂੰ ਕਿਸੇ ਨੂੰ ਕੁਛ ਦਿੱਤਾ, ਤੂੰ ਕਿਸੇ ਨੂੰ ਕੁਛ ਦਿੱਤਾ, ਸਾਡੇ ਇੰਜ ਵੀ ਕਦੀ ਕਦੀ ਰੋ ਕੇ ਪ੍ਰਾਰਥਨਾ ਕਰਦਾ ਸੀ, ਮੇਰੀ ਮਾਂ ਵੀ ਕੋਈ ਨੀ, ਮੇਰਾ ਪਿਓ ਵੀ ਕੋਈ ਨੀ, ਮੇਰਾ ਭਰਾ ਵੀ ਕੋਈ ਨੀ, ਮੇਰੀ ਭੈਣ ਵੀ ਕੋਈ ਨੀ, ਮੇਰਾ ਕੋਈ ਵੀ ਨਹੀਂ। ਇਸ ਤਰ੍ਹਾਂ ਰੋਜ਼ ਰੋਜ਼ ਗਿਲਾ ਕਰਦਾ ਜਾਂਦਾ ਸੀ। ਉਖੜੇ ਮਨ ਨਾਲ ਨਿਮਾਜ਼, ਅੰਦਰ ਗਿਲੇ ਹੋਣ ਤੇ ਕਾਹਦੀ ਨਿਮਾਜ਼, ਅੰਦਰ ਗਿਲਾ ਹੋਵੇ ਤੇ ਕੀ ਕੀਰਤਨ, ਅੰਦਰ ਗਿਲਾ ਹੋਵੇ ਤੇ ਕੀ ਕਥਾ, ਅੰਦਰ ਗਿਲੇ ਚੱਲਦੇ ਹੋਣ ਤੇ ਕੀ ਪਾਠ ਕਰੇਗਾ ਤੇ ਕੀ ਸਤਸੰਗ ਦੇ ਚ ਬੈਠੇਗਾ। ਉਖੜਾ ਉਖੜਾ ਬੈਠੇਗਾ, ਉਖੜਾ ਉਖੜਾ ਬਾਣੀ ਪੜੇਗਾ, ਉਖੜਾ ਉਖੜਾ ਕੀਰਤਨ ਕਰੇਗਾ, ਬਹੁਤ ਉਜੜੇ ਹੋਏ ਮਨ ਨਾਲ ਪਾਠ ਕਰੇਗਾ। ਇਹ ਵੀ ਉਖੜੇ ਮਨ ਨਾਲ ਨਮਾਜ਼ ਪੜ੍ਹਦਾ ਸੀ। ਅੱਜ ਜਦ ਗਿਲੇ ਕਰਦਾ ਹੋਇਆ ਜਾ ਰਿਹਾ ਮਸਜਿਦ ਦੀ ਸੀੜੀਆਂ ਕੋਲ ਪਹੁੰਚਿਆ, ਤੇ ਸੀੜੀਆਂ ਦੇ ਉੱਤੇ ਇੱਕ ਉਹ ਬੰਦਾ ਚੜ ਰਿਹਾ ਸੀ ਜਿਹਦੇ ਦੋਵੇਂ ਪੈਰ ਨਹੀਂ ਸਨ। ਇਕਦਮ ਹੱਥ ਜੁੜ ਗਏ, ਐ ਖੁਦਾ ਮੈਂ ਤੇਰੇ ਕੋਲ ਕੁਛ ਨਹੀਂ ਮੰਗਦਾ, ਬਸ ਮੇਰੇ ਪੈਰ ਸਲਾਮਤ ਰਹਿਣ ਦੇ, ਕੁਛ ਨਹੀਂ ਮੰਗਦਾ, ਤੇਰਾ ਸ਼ੁਕਰਾਨਾ। ਮੈਂ ਇਹ ਤੇ ਦੇਖਿਆ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ ਕੀਤਾ, ਤੂੰ ਮੈਨੂੰ ਪੈਰ ਦਿੱਤੇ ਨੇ, ਤੂੰ ਕਿਸੇ ਨੂੰ ਪੈਰ ਵੀ ਨਹੀਂ ਦਿੱਤੇ। ਕਹਿੰਦੇ ਨੇ ਪਹਿਲੀ ਸਮਾਧੀ ਇਸ ਦੀ ਉਸੇ ਦਿਨ ਲੱਗੀ, ਨਮਾਜ਼ ਪੜ੍ਹਦਿਆਂ ਮਨ ਜੁੜ ਗਿਆ, ਧੰਨਵਾਦ ਨਾਲ ਭਰਿਆ ਹੋਇਆ ਸੀ, ਸ਼ੁਕਰਾਨੇ ਨਾਲ ਭਰਿਆ ਹੋਇਆ ਸੀ, ਜੁੜ ਗਿਆ। ਫਿਰ ਉਹੀ ਸ਼ੇਖ ਸਾਦੀ ਸ਼ੁਕਰਾਨੇ ਦੇ ਉੱਤੇ ਬੜੀਆਂ ਨਜ਼ਮਾਂ ਲਿਖਦਾ, ਖੁਦਾ ਮੈਂ ਤੇ ਬੁਲੇਖੇ ਚ ਰਿਹਾ, ਦੁਆ ਕਰਦਾ ਰਿਹਾ, ਮੇਰੀ ਦੁਆ ਵਾਸ਼ਨਾ ਸੀ, ਪ੍ਰਾਰਥਨਾ ਨਹੀਂ ਸੀ। ਜਿਸ ਦਿਨ ਪ੍ਰਾਰਥਨਾ ਕੀਤੀ ਹੈ, ਤੇਰਾ ਧੰਨਵਾਦ ਕੀਤਾ, ਤੂੰ ਤੇ ਉਸੇ ਦਿਨ ਮਿਲ ਗਿਆ, ਇਹ ਤਾਂ ਪਤਾ ਹੀ ਨਹੀਂ ਸੀ ਮੈਨੂੰ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਤੋ ਦਿਲ ਤੋਂ ਦੁਆ ਉਦੋਂ ਨਿਕਲੇਗੀ ਜਦ ਅੰਦਰ ਵਾਸ਼ਨਾ ਨਹੀਂ ਹੋਵੇਗੀ। ਵਾਸ਼ਨਾ ਦਿਲ ਤੱਕ ਪਹੁੰਚਣੀ ਨਹੀਂ ਦਿੰਦੀ ਦੁਆ ਨੂੰ, ਅਰਦਾਸ ਨੂੰ, ਉਹ ਤੇ ਮੰਗਾਂ ਨਾਲ ਜੋੜ ਕੇ ਰੱਖ ਦਿੰਦੀ। एक हकीकत है, एक सच्चाई है। भरतरी कहिंदा है, हे प्रभु, मेरे मन रूपी मिट्टी विच वाशना दा पानी पाक है, तू उसनू होर गुनिया, वाशना वधाई, वधी गई वाशना। मैं फिर अर्ज करा, वाशना सदा उसनू देखदी है जो नहीं है, जो है उसनू वाशना देखदी नहीं, देखदी नहीं। चीफ मिनिस्टर देखदा होवेगा प्राइम मिनिस्टर नू, ए भी मैं अर्ज कर दिया। ते जे किधरे प्राइम मिनिस्टर बन जाए, अंदर होके निकलणगे, जे किधरे मैं रब होंदा, क्योंकि कई थावां ते मजबूर देखेगा अपने आप नू, जिथे उसका हुक्म नहीं चलता, किधरे मैं रब होंदा। सारे मुल्कां नू जित के सिकंदर जद वापस जाण लगा यूनान एथेन, अरब की खाड़ी दे इसकी तबीयत खराब हो गई। अपने जहाज दे शाही तबीब जो नाल सन, वो कहिंदे ने बादशाह सलामत, तुसी चंद घड़ियां दे मेहमान, थोड़ा दम टुटन लग पे। उस वक्त सिकंदर कहिंदा, लै केड़ी गल दा बादशाह, इत्थे साडा हुक्म ही नहीं चलदा, हुक्म ही नहीं चलदा। इस तो पहले भी एक उहदे नाल घटना घटी सी, खुले मैदान विच बैठा सी सिंघासन ते, खुली हवा खाण वास्ते मन कीता, उपरों कौवा लंघिया बिठ कर गया। कहिंदा केड़ी गल दा सिकंदर, साडा हुक्म ते कवे दी लई लगे सी, बिठ करके आ गया। केड़ी गल दा सिकंदर, केड़ी गल दा सिकंदर, साडा हुक्म ते कौवा भी नहीं मनदा, बिठ कर गया। अज देखिया मौत ते मेरा हुक्म नहीं चलदा। वैदा नू कहिंदा अद्धा राज, ये जितना सोना चांदी हीरे जवाहरात मैं ले जा रहा लुट के अद्धे तुहाडे, मैनू सिर्फ चार दिन की जिंदगी दे दो, मैं मां नाल वैदा कीता सी वापस आवांगा, उड़ीकदी होवेगी मैं। वैद कहिंदे ने सारा राज भी दे दें, सारी धन संपदा भी दे दें, असी चार स्वासां विच भी वादा नहीं कर सकते। उस दिन सिकंदर नू पता चलिया, सब कुछ देख दे के भी जे चार स्वास नहीं मिल सकते, कि सारे स्वास ते मैं अजाई गवाए, इन्हां दी खातर गवाए। स्वासां दी कदर उस दिन पैंदी है जे दिन आखिरी स्वास मूंह दे च रह जांदे, उस तों पहले नहीं। इक आलम इस नू इंज कहिंदा, न देखने की तरह हमने जिंदगी देखी, चिराग बुझने लगा तो रोशनी देखी। जिंदगी दा दीवा बुझण लग्या, जिंदगी थी एवें चली गई, पौं दे बाह चली गई, अजाई चली गई। भरतरी कहिंदा वाशना दा पानी पाके मेरी मन रूपी मिट्टी नू गुनिया, होर वाशना वधा के, फिर उस गुनी हुई मिट्टी नू तू चिंता दे चक्कर ते रखिया, चक घुमदा। ते हे प्रभु, तू जो है चक्कर नू किवें घुमाया, दुख मांज दुख होर, दुख कदी कल्ला नहीं आउंदा, कता ही सुख कल्ला आउंदा, एक सुख दे पिछे दूजा सुख नहीं आउंदा, कता ही नहीं आउंदा। दुनियावी सुख एक सुख दे पिछे दूजा सुख नहीं आउंदा, पर एक दुख दे पिछे दुखां दी बहुत वड्डी कतार आउंदी है, बहुत वड्डी लैन आउंदी है। गुस्ताखी माफ, सिर्फ उदाहरण मात्र, एक्सीडेंट हो गया किसे दा, एक लत टुट गई है। हुण कोई सियाणा कहे, चलो कोई नहीं, इक्को लत ही ते टुटी है, इन्ना ही दुख है। पर इस एक दुख दे पिछे जिंदगी भर हजारां दुखां दी लैन खड़ी है, जीवन भर दी मुथाजी खड़ी है। दुख तो एक है, पर एक दुख अपने पिछे बहुत सारे दुख खड़े कर देता है। दुख कदी कल्ला नहीं आता, सुख कल्ला आता है, कदी बगौर मताला करके नहीं। भरतरी कहिंदे दुख मांझ दुख हो, लाभ हो तो सांझ भोर। सवेरे तो लैके शाम तक ही दुखां दा जो लाभ आता है, भाव दुख दे होर दुख वधदे जांदे, होर दुख वधदे जांदे। ਇਹ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ ਦੁੱਖ ਦੇ ਡੰਡੇ ਨਾਲ। ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਮਨ ਚੰਚਲ ਹੁੰਦਾ ਗਿਆ, ਘੁੰਮਦਾ ਗਿਆ। ਚਿੰਤਾ ਤੁਰਦਾ ਮਨ ਪਾਠ ਦੇ ਜੁੜੇਗਾ, ਚਿੰਤਾ ਤੁਰ ਮਨ ਕੀਰਤਨ ਦੇ ਜੁੜੇਗਾ, ਚਿੰਤਾ ਤੁਰ ਮਨੁੱਖ ਵਾਹਿਗੁਰੂ ਵਾਹਿਗੁਰੂ ਜਪੇਗਾ, ਉਹਦੀ ਜ਼ਬਾਨ ਜਪੇਗੀ, ਉਹਦਾ ਮਨ ਤੇ ਚਿੰਤਾ ਚੋਵੇਗਾ। ਚਿੰਤਾ ਬੜੀ ਤੇਜ਼ੀ ਨਾਲ, ਕਿਉਂ ਦੁੱਖ ਦੇ ਚ ਹੋਰ ਦੁੱਖ ਪੈਦਾ, ਪਿਛਲੇ ਦੁੱਖ ਖਤਮ ਨਹੀਂ ਹੋਏ, ਨਵੇਂ ਦੁੱਖ ਜਨਮ ਲੈ ਰਹੇ। ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚਲ ਕਰੇ, ਅਤਰ ਮਿੱਤਰ ਗੱਲਬ ਪਰ ਗੱਲਬ ਕੋਲਾਲ ਵਿਦ, ਕੋਨੇ ਵਿਦ ਕਰੇ ਵਿਦ ਵੇਤੋ ਘਰੇ ਘਰੇ। ਫਿਰ ਉਸ ਘੁੰਮਦੇ ਹੋਏ ਚੱਕ, ਉਸ ਮੇਰੇ ਮਨ ਰੂਪੀ ਮਿੱਟੀ ਚ ਤੂੰ ਕੀ ਬਣਾਇਆ? ਕੁਛ ਮੇਰੇ ਮਿੱਤਰ ਬਣਾ ਦਿੱਤੇ, ਕੁਛ ਦੁਸ਼ਮਣ ਬਣਾ ਦਿੱਤੇ, ਕੋਈ ਭਰਾ ਬਣਾ ਦਿੱਤੇ, ਕੋਈ ਪੁੱਤਰ ਬਣਾ ਦਿੱਤੇ, ਕਿਧਰੇ ਪਤਨੀ ਬਣਾ ਦਿੱਤੇ, ਕਿਧਰੇ ਪਤੀ ਬਣਾ ਦਿੱਤਾ, ਕਿਧਰੇ ਮਾਂ ਬਣਾ ਦਿੱਤੀ, ਕਿਧਰੇ ਪਿਓ। ਇਹ ਸਭ ਮੇਰੇ ਮਨ ਚ, ਮਨ ਮੰਨੇ ਤੇ ਮਾਂ ਹੈ ਨਹੀਂ ਤੇ ਨਹੀਂ ਹੈ, ਮਨ ਮੰਨੇ ਤੇ ਪਿਓ ਹੈ ਵਰਨਾ ਨਹੀਂ ਹੈ, ਮਨ ਮੰਨੇ ਤੇ ਭਰਾ ਹੈ ਵਰਨਾ ਕੀ ਭਰਾ ਹੈ, ਦੁਸ਼ਮਣ ਹੈ, ਮਨ ਮੰਨੇ ਤੇ ਪਤਨੀ ਹੈ ਨਹੀਂ ਤੇ ਨਹੀਂ ਹੈ ਤਲਾਕ ਹੈ, ਮਨ ਮੰਨੇ ਤੇ ਪੁੱਤਰ ਹੈ ਨਹੀਂ ਤੇ ਨਹੀਂ ਹੈ ਦਰਾੜ ਖੜੀ ਹੋ ਜਾਂਦੀ। ਭਰਤਰੀ ਕਹਿੰਦਾ ਕਮਾਲ ਦੀ ਗੱਲ, ਮਨ ਨੇ ਪੁੱਤਰ ਨੂੰ ਵੀ ਮੰਨ ਲਿਆ, ਮਿੱਤਰ ਨੂੰ ਵੀ ਮੰਨ ਲਿਆ, ਪਤਨੀ ਨੂੰ ਵੀ ਮੰਨ ਲਿਆ, ਮਾਂ ਬਾਪ ਨੇ ਮੰਨ ਲਿਆ, ਇਸ ਮਨ ਨੇ ਤੈਨੂੰ ਨਹੀਂ ਮੰਨਿਆ, ਤੂੰ ਵੀ ਹੈ ਨਹੀਂ ਮੰਨਿਆ। ਬੜੀ ਵੱਡੀ ਸਚਾਈ ਇਸ ਰਾਜਯੋਗੀ ਨੇ ਸਾਡੇ ਸਾਹਮਣੇ ਰੱਖ ਦਿੱਤੀ, ਮੰਨਿਆ ਨਹੀਂ ਪਰਮਾਤਮਾ ਨੂੰ, ਪਰਮਾਤਮਾ ਕੋਲੋਂ ਮੰਗਿਆ। ਮੰਗਣ ਦਾ ਸੰਬੰਧ ਆਖੇ ਮੰਗੇ ਦੇਹੇ ਦੇਹ, ਦਾਤ ਕਰੇ ਦਾਤਾ। ਮੰਗਣ ਵਾਲੇ ਨੂੰ ਇਆਣਾ ਕਹਿੰਦੇ ਨੇ, ਵਾਸ਼ਨਾ ਗ੍ਰਸਿਆ ਮਨੁੱਖ, ਸਤਿਗੁਰ ਕਹਿੰਦੇ ਨੇ ਸਿਆਣਾ ਨਹੀਂ ਹੈ। ਮੰਮਾ ਮੰਗਣ ਹਾਰ ਇਆਣਾ, ਗੌੜੀ ਬਾਵਨ ਅਖਰੀ ਮੱਲਾ ਪੰਜਵਾ। ਮੰਮਾ ਮੰਗਣ ਹਾਰ ਇਆਣਾ, ਦੇਨ ਹਾਰ ਦੇ ਰਿਹੋ ਸੁਜਾਨਾ, ਜੋ ਮੰਗੇ ਤੋ ਮੰਗੇ ਬੀਆ। ਜਦ ਵੀ ਮੰਗਦਾ ਇੱਕ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ, ਵੀ ਆ ਹੋਰ ਹੋਰ ਹੋਰ, ਪਰਮਾਤਮਾ ਨੂੰ ਨਹੀਂ ਮੰਗਦਾ। ਜੋ ਮੰਗੇ ਤੋ ਮੰਗੇ ਵੀ ਆ, ਜਾਂ ਤੇ ਕੁਸਲ ਨਾ ਕਬ ਹੋ ਥਈਆ, ਮੰਗਨ ਮੰਗ ਸੋ ਏਕੇ ਮੰਗ। ਗੁਰੂ ਅਰਜਨ ਦੇਵ ਜੀ ਮੰਗ, ਮੰਗਨ ਮੰਗ ਸੋ ਏਕੇ ਮੰਗ, ਸਾਰੇ ਦੁੱਖ ਭੱਜ ਜਾਣ ਚਲੇ ਜਾਣ, ਤੂੰ ਮੰਗਣਾ ਤੇ ਉਸ ਇੱਕ ਨੂੰ ਮੰਗ। ਇੱਕ ਨੂੰ ਤਾਂ ਮੰਗੇ ਜੇ ਇੱਕ ਨੂੰ ਮੰਨੇ, ਮੰਨਦਾ ਹੀ ਨਹੀਂ। ਇਸ ਚੱਕਰ ਚ ਨਾ ਪੈਣਾ, ਅਸੀਂ ਮੰਨਦੇ ਹਾਂ ਤਾਂ ਹੀ ਤੇ ਗੁਰਦੁਆਰੇ ਆਇਆ ਕਥਾ ਕੀਰਤਨ ਸੁਣਨਾ, ਮੰਨਦੇ ਹਾਂ ਤਾਂ ਹੀ ਤੇ ਗੁਰਦੁਆਰਾ ਓਂਕਾਰੇਸ਼ਵਰ ਦੇ ਦਰਸ਼ਨ ਕਰਨ ਜਾਵਾਂਗੇ, ਮੰਨਦੇ ਹਾਂ। ਮਹਾਰਾਜ ਕਹਿੰਦੇ ਨੇ ਮੰਨਦੇ ਨਹੀਂ ਮੰਗਦੇ ਨੇ, ਮੰਗਾਂ ਲੈ ਆਉਂਦੀਆਂ। ਮੈਂ ਤੇ ਅੱਜ ਤੱਕ ਇਹ ਹੀ ਦੇਖਿਆ, ਥੋੜੇ ਦਿਨ ਪਹਿਲੇ ਦੀ ਗੱਲ ਹੈ। ਫਿਰ ਮੈਂ ਆਪਣੇ ਅਜ਼ੀਜ਼ ਰਣਜੀਤ ਸਿੰਘ ਨੂੰ ਸਮਝਾਇਆ ਵੀ ਇਸ ਤਰ੍ਹਾਂ ਦੀ ਦੁਆ ਨਾ ਕਰਿਆ ਕਰ। ਮੈਂ ਕਿਹਾ ਮੈਂ ਦੇਖ ਚੁੱਕਿਆ, ਦਿੱਲੀ ਦੇ ਵਿੱਚ ਇੱਕ ਸੱਜਣ ਮੈਨੂੰ ਕਹਿਣ ਲੱਗਾ, ਕਹਿੰਦੀ ਜੀ ਮੇਰੇ ਲਈ ਅਰਦਾਸ ਕਰੋ। ਮੈਂ ਕਿਹਾ ਮਿਨਿਸਟਰ ਤੇ ਤੁਸੀਂ ਹੋ, ਸਰਬਧਰਮ ਸੰਮੇਲਨ ਦੀ ਗੱਲ ਸੀ, ਮਿਨਿਸਟਰ ਤੇ ਤੁਸੀਂ ਹੋ? ਨਹੀਂ, ਨਿਰੀ ਮਿਨਿਸਟਰੀ ਨਾਲ ਕੀ ਆਉਂਦਾ, ਛੋਟੀ ਮੋਟੀ ਨਜ਼ਰਾਂ। ਚੀਫ ਮਿਨਿਸਟਰ ਉਦੋਂ ਇਲੈਕਸ਼ਨ ਹੋਣ ਵਾਲੇ ਸਨ। ਮੈਂ ਕਿਹਾ ਹੱਦ ਹੋ ਗਈ, ਮਨੁੱਖ ਜਿੱਥੇ ਵੀ ਹੈ ਕਿਧਰੇ ਵੀ ਸੰਤੁਸ਼ਟ ਨਹੀਂ ਹੈ। ਕਾਰਨ ਵਾਸ਼ਨਾ ਉਸਨੂੰ ਦੇਖਦੀ ਨਹੀਂ ਜੋ ਹੈ। ਅੰਗਰੇਜ਼ੀਆਂ ਦਾ ਮਨੁੱਖ ਇਸ ਤਰ੍ਹਾਂ ਦੇ ਮਨੁੱਖ ਵਾਸ਼ਨਾ ਗ੍ਰਸੇ ਮੰਦਰ ਮਸਜਿਦ ਗੁਰਦੁਆਰੇ ਦੇ ਚਲੇ ਜਾਂਦੇ ਨੇ, ਭਗਵਾਨ ਨੂੰ ਮੰਨਦੇ ਨਹੀਂ ਭਗਵਾਨ ਕੋਲੋਂ ਮੰਗਦੇ ਨੇ, ਗੁਰੂ ਨੂੰ ਮੰਨਦੇ ਨਹੀਂ ਗੁਰੂ ਕੋਲੋਂ ਮੰਗਦੇ ਨੇ। ਤੇ ਮੰਗਣ ਵਾਲੇ ਨੂੰ ਸਾਹਿਬ ਕਹਿੰਦੇ ਨੇ ਇਆਣਾ। ਸਿਆਣੀ ਮਾਂ ਉਹ ਆਉਂਦੀ ਜਿਹਨੂੰ ਪਤਾ ਇਸ ਮਾਸੂਮ ਬੱਚੇ ਨੂੰ ਕੀ ਚਾਹੀਦਾ, ਬਿਨਾਂ ਰੋਏ ਉਸਨੂੰ ਦੇ ਦੇਵੇ, ਬਿਨਾਂ ਮੰਗੇ ਉਸਨੂੰ ਦੇ ਦੇਵੇ। ਤੇ ਰੱਬ ਨੂੰ ਇਤਨਾ ਸਿਆਣਾ ਵੀ ਨਹੀਂ ਸਮਝਦੇ ਕਿ ਸਾਡੀਆਂ ਮੰਗਾਂ ਨੂੰ ਉਹ ਜਾਣਦਾ, ਸਾਡੀ ਲੋੜਾਂ ਨੂੰ ਉਹ ਜਾਣਦਾ। ਆਪਦੀ ਗਿਆਤ ਲਈ ਅਰਜ਼ ਕਰਾਂ। ਇਸ ਦੇ ਵਿੱਚੋਂ ਵੀ ਇੱਕ ਹੋਰ ਨੁਕਤਾ ਸਾਹਮਣੇ ਆਇਆ। ਹਸਨ ਨਾਮ ਦਾ ਇੱਕ ਫਕੀਰ ਹੋਇਆ, ਹੱਜ ਕਰਨ ਜਾ ਰਿਹਾ ਸੀ, ਨਾਲ ਤਿੰਨ ਚੇਲੇ। ਈਰਾਨ ਤੋਂ ਚੱਲਿਆ ਦਰ ਕਸਬੇ 'ਚ ਰਾਤ ਕੱਟਦੇ ਗਏ, ਦਿਨ ਭਰ 10-12 ਮੀਲ ਚੱਲੇ ਨੇ, ਸ਼ਾਮਾਂ ਪੈ ਗਈਆਂ। ਇੱਕ ਰੁੱਖ ਦੇ ਥੱਲੇ ਕੋਲ ਜਿਹੜੀ ਚਟਾਈ ਸੀ ਵਿਛਾਈ, ਬੈਠ ਗਏ, ਦੁਆ ਕੀਤੀ, ਨਮਾਜ਼ ਪੜ੍ਹੀ। ਸੂਰਜ ਢਲਣ ਲੱਗਾ ਅਤੇ ਨਿਯਮ ਸੀ ਇੱਕ ਹੁਣ ਪਿੰਡ ਦੇ 'ਚ ਜਾ ਕੇ ਭਿਕਸ਼ਾ ਮੰਗ ਕੇ ਲਿਆਏਗਾ, ਇੱਕ ਨੂੰ ਭੇਜਿਆ ਜਾ, ਤੂੰ ਭਿਕਸ਼ਾ ਮੰਗ ਕੇ ਲਿਆ। ਦਿਨ ਭਰ ਦੇ ਭੁੱਖੇ ਪਿਆਸੇ ਚੜ੍ਹੇ ਪਿੰਡ ਦੇ 'ਚ, ਪਿੰਡ ਦੇ ਵਡੇਰੇ ਦੀ ਮੌਤ ਹੋ ਗਈ ਸੀ, ਸਾਰਾ ਪਿੰਡ ਕਬਰਿਸਤਾਨ 'ਤੇ ਪਹੁੰਚਿਆ ਹੋਇਆ, ਘਰ ਘਰ ਦੇ 'ਚ ਕੋਈ ਖਾਣਾ ਨਹੀਂ ਬਣਿਆ ਸੀ। ਲਿਖਿਆ ਤਾਂ ਇੱਕ ਫਕੀਰ ਨੇ ਕਹਾਣੀ ਦੀ ਤਰ੍ਹਾਂ, ਪਰ ਸੱਚਾਈ ਹੈ। ਇਹ ਵਾਪਸ ਆਇਆ, ਹਸਨ ਕਹਿੰਦਾ ਭਿਕਸ਼ਾ ਲਿਆ ਹੈ? ਕਹਿਣ ਲੱਗੇ ਹਾਂ। ਕੀ ਹੈ ਭਿਕਸ਼ਾ? ਖਾਲੀ ਹੈ ਚੌਲੀ, ਪਿੰਡ ਦਾ ਮੁਖੀਆ ਮਰ ਗਿਆ, ਲੋਕ ਸਾਰੇ ਕਬਰਿਸਤਾਨ ਪਹੁੰਚੇ ਸਨ, ਅਤੇ ਘਰ ਘਰ ਦੇ 'ਚ ਰੋਟੀ ਨਹੀਂ ਬਣੀ, ਬੀਬੀਆਂ ਨੇ ਨਹੀਂ ਬਣਾਈ, ਸੋਗ। ਹੁਣ ਰਾਤ ਨੂੰ ਜਦ ਸੌਂਦੇ ਸਨ ਅਤੇ ਦੁਆ ਕਰਕੇ ਆਖਰੀ ਅਰਦਾਸ ਕਰਕੇ, ਅਤੇ ਦੁਆ ਕਰਨ ਦਾ ਢੰਗ ਇਹ ਸੀ, ਪਹਿਲੇ ਫਿਕਰੇ ਹਸਨ ਪੜ੍ਹਦਾ ਸੀ, ਨਾਲ ਫਿਰ ਚੇਲੇ ਬਾਅਦ 'ਚ ਪੜ੍ਹਦੇ ਸਨ। ਤੋ ਹਸਨ ਦੇ ਹੱਥ ਜੁੜ ਗਏ, ਇੰਜ ਮੁਸਲਮਾਨ ਲੋਕ ਹੱਥ ਜੋੜਦੇ ਨੇ, ਅਤੇ ਦੁਆ ਕੀਤੀ, ਐ ਖੁਦਾਵੰਦ ਤਾਲਾ, ਸਾਨੂੰ ਜੋ ਕੁਝ ਅੱਜ ਚਾਹੀਦਾ ਸੀ, ਨਾਲ ਚੇਲੇ ਪੜਦੇ ਨੇ, ਤੂੰ ਸਾਡੀ ਝੋਲੀ 'ਚ ਪਾ ਦਿੱਤਾ, ਤੇਰਾ ਲੱਖ ਲੱਖ ਸ਼ੁਕਰ। ਹੁਣ ਉਹਨਾਂ ਚੇਲਿਆਂ ਨੇ ਵੀ ਆਖਿਆ ਮਜਬੂਰੀ, ਤੂੰ ਸਾਡੀ ਝੋਲੀ 'ਚ ਪਾ ਦਿੱਤਾ। ਅੰਦਰੋਂ ਤੇ ਕਹਿੰਦੇ ਸਨ ਕਿ ਹੱਕ ਪਾਇਆ, ਨਿਰੀ ਬੁੱਕ ਤੇ ਨੰਗ ਪਾਈ ਹੈ, ਅੰਦਰੋਂ ਤੇ ਓਕੇ ਹੋ ਰਹੇ। ਪਰ ਹੁਣ ਚੂੰਕਿ ਉਹਨਾਂ ਦਾ ਮੁਰਸ਼ਦ ਜੋ ਕਹਿੰਦਾ ਪਿਆ, ਜੋ ਸਾਡੀ ਅੱਜ ਦੀ ਲੋੜ ਸੀ ਤੂੰ ਸਾਡੀ ਝੋਲੀ 'ਚ ਪਾ ਦਿੱਤੀ, ਤੇਰਾ ਲੱਖ ਲੱਖ ਸ਼ੁਕਰ, ਭੁੱਖੇ ਸੌ ਗਏ। ਦੂਜੇ ਦਿਨ ਫਜਰ ਨੂੰ ਫਿਰ ਚੱਲ ਪਏ, ਸ਼ਾਮਾਂ ਪੈ ਗਈਆਂ, ਰੁੱਖ ਦੇ ਥੱਲੇ ਚਟਾਈ ਵਿਛਾ ਕੇ ਨਮਾਜ਼ ਪੜ੍ਹੀ ਹੈ, ਦੂਜੇ ਨੂੰ ਭੇਜਿਆ, ਤੂੰ ਮੰਗ ਕੇ ਲਿਆ ਭਿਕਸ਼ਾ। ਉਹ ਗਏ ਨੇ ਪਿੰਡ, ਪਿੰਡ ਦੇ 'ਚ ਬੜਾ ਭਾਰੀ ਮੇਲਾ ਲੱਗਿਆ, ਬਹੁਤ ਵੱਡਾ ਮੇਲਾ, ਸਾਰੇ ਲੋਕ ਮੇਲੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉੱਥੇ ਬਣੇ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ, ਘਰ ਘਰ ਦੇ ਤਾਲੇ, ਇੱਥੋਂ ਮੰਗ ਕੇ ਲਿਆ। ਅਤੇ ਮੇਲੇ ਦੇ 'ਚ ਕਿਸ ਦੇ ਕੋਲ ਮੰਗੇ? ਖਾਲੀ ਆ ਗਏ। ਇੱਕ ਪਿੰਡ ਦੇ ਇੱਥੇ ਸੋਗ ਸੀ, ਸੋਗ ਕਰਕੇ ਬੰਦ। ਇੱਕ ਪਿੰਡ ਵਿੱਚ ਮੇਲ ਹੈ, ਖੁਸ਼ੀ ਖੁਸ਼ੀ ਕਰਕੇ ਘਰ ਬੰਦ। ਆਪਦੀ ਗਿਆਤ ਲਈ ਅਰਜ਼ ਕਰਾਂ, ਕਈਆਂ ਦੇ ਹਿਰਦੇ ਬੰਦ ਹੋ ਜਾਂਦੇ ਨੇ, ਰੁਕ ਜਾਂਦੇ ਨੇ ਧਰਮ ਦੇ ਮਾਰਗ ਤੇ ਦੁੱਖ ਕਰਕੇ, ਕਈ ਰੁਕ ਜਾਂਦੇ ਨੇ ਸੁੱਖ ਕਰਕੇ, ਕਈਆਂ ਨੂੰ ਸੁੱਖ ਇਤਨੇ ਬਹੁਤਾਤ ਵਿੱਚ ਮਿਲ ਗਏ ਨੇ, ਹਿਰਦੇ ਦੇ ਦੁਆਰ ਬੰਦ ਹੋ ਗਏ ਨੇ, ਮਜਾ ਦੇ ਅੰਦਰ ਬਾਣੀ ਨੂੰ ਜਾਣਦੇ ਨੇ। ਕਈਆਂ ਦੇ ਦੁੱਖ ਇਤਨੇ ਵੱਧ ਜਾਂਦੇ ਨੇ, ਸੋਗ ਹਿਰਦੇ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ, ਮਜਾਲੇ ਆਸਾ ਦੀਵਾਰ ਦੀ ਇੱਕ ਪੰਕਤੀ ਅੰਦਰ ਚਲੀ ਜਾਏ, ਮਜਾਲੇ ਜਪਜੀ ਸਾਹਿਬ ਦੀ ਇੱਕ ਪੌੜੀ ਅੰਦਰ ਚਲੀ ਜਾਏ। ਇੱਥੇ ਮੇਲਾ ਹੀ ਮੇਲਾ ਸੀ। ਵਾਪਸ ਆਇਆ, ਹਸਨ ਕਹਿੰਦਾ ਲਿਆਇਆ ਹੈ ਕੁਛ? ਹਾਂ। ਕੀ? ਕੁਛ ਵੀ ਨਹੀਂ, ਇੱਥੇ ਮੇਲਾ ਲੱਗਿਆ ਹੋਇਆ ਸੀ, ਘਰ ਸਾਰੇ ਹੀ ਬੰਦ ਸਨ, ਲੋਕੀ ਮੇਲੇ ਦੇਖਣ ਗਏ, ਉੱਥੇ ਬੜੀ ਰੌਣਕ, ਤੇ ਹੁਣ ਉੱਥੇ ਮੈਂ ਕਿਸ ਕੋਲ ਮੰਗਾਂ? ਬਣੀ ਹੋਈ ਰੋਟੀ ਮੰਗਣੀ ਸੀ, ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੋਕੀ ਕਰ ਰਹੇ। ਹਸਨ ਨੇ ਕਿਹਾ ਅੱਛਾ ਠੀਕ ਹੈ, ਦੁਆ ਕਰੀਏ ਤੇ ਸੌ ਜਾਈਏ। ਹੁਣ ਦੁਆ ਹਸਨ ਕਰਨ ਲੱਗਾ, ਐ ਮੇਰੇ ਪਰਵਰਦਿਗਾਰ, ਜੋ ਕੁਛ ਅੱਜ ਚਾਹੀਦਾ ਸੀ ਤੂੰ ਸਾਡੀ ਝੋਲੀ 'ਚ ਪਾ ਦਿੱਤਾ, ਤੇਰਾ ਲੱਖ ਲੱਖ ਸ਼ੁਕਰ। ਚੇਲਿਆਂ ਨੇ ਸਾਫ ਇਨਕਾਰ ਕਰ ਦਿੱਤਾ, ਇਹ ਦੁਆ ਅਸੀਂ ਨਹੀਂ ਕਰਨੀ। ਐ ਖੁਦਾ, ਅੱਜ ਤੋਂ ਸਾਡੀ ਝੋਲੀ 'ਚ ਉਹ ਬਿਲਕੁਲ ਨਹੀਂ ਪਾਇਆ ਜੋ ਸਾਡੀ ਲੋੜਾਂ ਸਨ। ਹਸਨ ਕਹਿੰਦਾ ਦਿਖਾਈ ਨਹੀਂ ਦਿੰਦਾ ਸਾਨੂੰ, ਜਿਹੜੀ ਸਾਡੀ ਲੋੜ ਸੀ ਉਹੀ ਤੇ ਪਾਇਆ, ਉਹਦੀ ਤੇ ਖਾਲੀ ਹੈ। ਭੁੱਖ ਪਾਈ ਹੈ ਤੁਹਾਡੀ ਝੋਲੀ ਚ ਕੇ ਨਹੀਂ, ਭੁੱਖ ਤੇ ਪਾਈ, ਇਹ ਭੁੱਖ ਦੀ ਲੋੜ ਸੀ। ਕੁਛ ਅਨੁਭਵ ਭੁੱਖ ਤੋਂ ਬਿਨਾਂ ਨਹੀਂ ਜਾਗਦੇ, ਕੁਛ ਗੱਲਾਂ ਦਾ ਪਤਾ ਭੁੱਖ ਤੋਂ ਬਿਨਾਂ ਨਹੀਂ ਲੱਗਦਾ। ਜੋ ਆਪ ਕਦੀ ਭੁੱਖਾ ਨਹੀਂ ਰਿਹਾ ਕਿਸੇ ਭੁੱਖੇ ਤੇ ਤਰਸ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਕਈ ਦਫ਼ਾ ਬਹੁਤ ਭੁੱਖੇ ਮਨੁੱਖ ਨੂੰ ਜਿਸ ਢੰਗ ਨਾਲ ਲੋਕੀ ਤਾੜਨਾ ਕਰ ਦਿੰਦੇ ਨੇ, ਉੱਥੋਂ ਕਹਿਣਾ ਪੈਂਦਾ ਕਦੀ ਆਪ ਭੁੱਖੇ ਨਹੀਂ ਰਹੇ। ਹਸਨ ਨੇ ਕਿਹਾ ਸਾਡੀ ਲੋੜ ਸੀ, ਇਹ ਸਾਡੀ ਲੋੜ ਸੀ, ਸਾਨੂੰ ਪਤਾ ਚੱਲਿਆ ਭੁੱਖ ਕੀ ਹੈ, ਕਿਸੇ ਭੁੱਖੇ ਨਾਲ ਫਿਰ ਸਾਡਾ ਕੀ ਵਤੀਰਾ ਹੋਣਾ ਚਾਹੀਦਾ। ਇਹ ਸਾਨੂੰ ਭੁੱਖ ਨੇ ਸਿੱਖਿਆ ਦੇਣੀ ਹੈ, ਕਿਸੇ ਹੋਰ ਨੇ ਨਹੀਂ ਦੇਣੀ। ਸਿਆਣੇ ਬੰਦੇ ਇਸ ਤਰ੍ਹਾਂ ਸਮਝਦੇ ਨੇ, ਜੋ ਕੁਛ ਵੀ ਝੋਲੀ ਵਿੱਚ ਪਿਆ ਸਾਡੀ ਲੋੜ ਹੈ, ਪਰਮਾਤਮਾ ਨੇ ਦਿੱਤਾ ਸਾਡੀ ਲੋੜ ਹੈ, ਉਸੇ ਸੰਤੁਸ਼ਟ ਹੋ ਜਾਂਦੇ ਨੇ। ਪਰ ਵਾਸ਼ਨਾ ਸਦਾ ਉਸਨੂੰ ਦੇਖਦੀ ਹੈ ਜੋ ਨਹੀਂ ਹੈ। ਸਰੀਰ ਦਾ ਇੱਕ ਦਿਨ ਅੰਤ ਹੋ ਜਾਂਦਾ, ਵਾਸ਼ਨਾ ਦਾ ਅੰਤ ਹੁੰਦਾ ਨਹੀਂ, ਉਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ। ਗੋਬਿੰਦ ਮਿਲਣ ਦੀ ਇੱਕ ਵਾਰੀ ਮਿਲੀ ਸੀ, ਜੀਵਨ ਮਿਲਿਆ ਸੀ ਪਰਮ ਜੀਵਨ ਦੀ ਪ੍ਰਾਪਤੀ ਲਈ, ਜੀਵਨ ਮਿਲਿਆ ਸੀ ਗੋਬਿੰਦ ਦੇ ਚ ਲੀਨ ਹੋਣ ਲੱਗੇ, ਫਿਰ ਵਾਸਤੇ ਆ ਗਿਆ, ਫਿਰ ਪਰਿਵਾਰ ਦਾ ਹਿੱਸਾ ਬਣ ਗਿਆ, ਫਿਰ ਪਦਾਰਥਾਂ ਦਾ ਹਿੱਸਾ ਬਣ ਗਿਆ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲੰਮੇ। ਤੂੰ ਜੀਵਨ ਖਾਸ ਕਰਕੇ ਮਨ, ਇਹ ਜੀਵ ਆਤਮਾ ਪਰਿਵਾਰ ਦਾ ਹਿੱਸਾ ਨਹੀਂ ਹੈ, ਪਦਾਰਥ ਦਾ ਹਿੱਸਾ ਨਹੀਂ ਹੈ, ਸੰਸਾਰ ਦਾ ਹਿੱਸਾ ਨਹੀਂ ਹੈ। ਇਹ ਤੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੋਤ ਸਰੂਪ ਦੇ ਚ ਲੀਨ ਹੋ ਸਕਦੀ ਹੈ, ਸੰਸਾਰ ਦੇ ਚ ਨਹੀਂ। ਇਸ ਵਾਸਤੇ ਚੰਗਾ ਪਰਿਵਾਰ ਹੈ ਮਨੁੱਖ ਦੁਖੀ ਹੈ, ਚੰਗਾ ਕਾਰੋਬਾਰ ਹੈ ਮਨੁੱਖ ਪਰੇਸ਼ਾਨ ਹੈ, ਸੰਸਾਰ ਦੀਆਂ ਸਾਰੀ ਲੋੜਾਂ ਦੀ ਪੂਰਤੀ ਹੈ ਫਿਰ ਵੀ ਚਿੰਤਾ ਤੁਰ ਹੈ। ਕਿਉਂ? ਇਹ ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਹੁੰਦਾ। ਮਨ ਪਰਮਾਤਮਾ ਦੇ ਚਲੀਨ ਹੋ ਕੇ ਪੂਰਨ ਹੁੰਦਾ, ਉਂਝ ਨਹੀਂ, ਪਰਿਵਾਰ ਦੇ ਚਲੀਨ ਹੋ ਕੇ ਨਹੀਂ। ਚੰਗੇ ਤੋਂ ਚੰਗੇ ਪਰਿਵਾਰ ਵਾਲੇ ਦੁਖੀ ਮਿਲਣਗੇ, ਚੰਗੇ ਤੋਂ ਚੰਗੇ ਕਾਰੋਬਾਰ ਵਾਲੇ ਰੋਂਦੇ ਪਿੱਟਦੇ ਮਿਲਣਗੇ, ਚੰਗੇ ਤੋਂ ਚੰਗੇ ਐਸ਼ੋ ਇਸ਼ਰਤ ਦੇ ਜੀਣ ਵਾਲੇ ਮਨੁੱਖ ਮਹਾਨ ਚਿੰਤਾ ਤੁਰ ਦਿਸਣਗੇ। ਇਹ ਵੀ ਮੈਂ ਅਰਜ਼ ਕਰਦਾ, ਇਸ ਚੱਕਰ ਚ ਕਿਤੇ ਨਾ ਪੈ ਜਾਣਾ। ਕਾਰਨ, ਸਜਾਤੀ ਮੇਲ ਹੋ ਸਕਦਾ, ਵਿਜਾਤੀ ਮੇਲ ਨਹੀਂ ਹੋ ਸਕਦਾ, ਮਨ ਇਹਨਾਂ ਦੇ ਚਲੀਨ ਨਹੀਂ ਹੋ ਸਕਦਾ। ਜਿੰਨੇ ਚਿਰ ਤੱਕ ਸਜਾਤੀ ਮੇਲ ਨਹੀਂ ਆਉਂਦਾ, ਗੋਬਿੰਦ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾ ਗਦ ਪਰ ਮਿਟੇ ਨਾ ਮਨਸ਼। ਕਿਉਂ ਨਹੀਂ ਹੈ ਰਾਮ ਦੀ ਅੰਸ਼, ਰਾਮ ਦੇ ਚਲੀਨ ਆਉਂਦੀ ਵਾਸ਼ਨਾ? ਤੇ ਵਾਸ਼ਨਾ ਕਿਉਂ ਪੈਦਾ ਹੋਈ? ਸਰੀਰ ਦੀਆਂ ਲੋੜਾਂ ਨੂੰ ਮਨ ਆਪਣੀ ਲੋੜਾਂ ਸਮਝ ਲੈਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਦਕਿ ਸਰੀਰ ਦੀ ਲੋੜਾਂ ਮਨ ਦੀਆਂ ਲੋੜਾਂ ਨਹੀਂ ਹੈ। ਇੱਕ ਨਿੱਕਾ ਜਿਹਾ ਉਦਾਹਰਣ ਦੇਖ ਕੇ ਮੈਂ ਸਮਾਪਤੀ ਕਰਾਂ। ਜਿਸੇ ਭੁੱਖ ਲੱਗੀ ਹੈ, ਭੁੱਖ ਸਰੀਰ ਨੂੰ ਲੱਗੀ ਹੈ, ਮਨ ਨੂੰ ਨਹੀਂ। ਮੈਂ ਦੋ ਰੋਟੀਆਂ ਖਾ ਲਈਆਂ, ਤਿੰਨ ਰੋਟੀਆਂ ਖਾ ਲਈਆਂ, ਭੁੱਖ ਤੇ ਮਿਟ ਗਈ। ਪਰ ਮਨ ਕਹਿੰਦਾ ਹੋਰ ਖਾ, ਸਵਾਦ ਤੇ ਆਉਂਦਾ ਪਿਆ, ਹੋਰ ਖਾ। ਤਨ ਦੀ ਲੋੜ ਪੂਰੀ ਹੋ ਗਈ, ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ। ਹੁਣ ਭਾਵੇਂ ਚਾਰ ਖਾ ਲਵੇ, ਛੇ ਖਾ ਲਵੇ, ਮਨ ਤੇ ਤ੍ਰਿਪਤ ਹੋਏਗਾ ਨਹੀਂ ਹੋਏਗਾ, ਕਿਉਂਕਿ ਉਸਦੀ ਲੋੜ ਨਹੀਂ। ਵਾਸ਼ਨਾ ਕਿਸ ਨੂੰ ਕਹਿੰਦੇ ਨੇ? ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ, ਉਹ ਵਾਸ਼ਨਾ ਬਣ ਜਾਂਦੀ। ਕਾਰਨ, ਮਨ ਤ੍ਰਿਪਤ ਨਹੀਂ ਆਉਂਦਾ, ਮਨ ਦੀ ਲੋੜ ਕੁਛ ਹੋਰ ਹੈ, ਮਨ ਦੀ ਲੋੜ ਗੋਬਿੰਦ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਲੀ ਹੈ, ਮਨ ਤੂੰ ਜੋ ਸਤਿਗੁਰੂ ਰੂਪ ਹੈ ਮੂਲ ਪਛਾਣ। ਔਰ ਜਦ ਕੋਈ ਪਹਿਚਾਣ ਕਰ ਲੈਂਦਾ ਹੈ, ਗੁਰੂ ਤੋਂ ਸਮਝ ਆ ਜਾਂਦੀ ਹੈ, ਗੁਰ ਕੇ ਰਪਾਜੈ ਨਰਕੋ ਕੇਨੇ ਤੇ ਇਹ ਜੁਗਤ ਪਛਾਣੇ, ਨਾਨਕ ਦੇਨ ਭਾਇਓ ਗੋਬਿੰਦ ਸਿਉ ਜਿਉ ਪਾਣੇ ਸੰਗ ਪਾਣੇ। ਇਸ ਪ੍ਰਕਰਨ ਨੂੰ ਮੈਂ ਪੂਰਾ ਕਰਨਾ ਚਾਹੁੰਦਾ ਸੀ, ਨਹੀਂ ਹੋਇਆ, ਮੇਰੇ ਕੋਲ ਸਮਾਂ ਹੋ ਗਿਆ। ਚਾਰ ਤਰੀਕ ਰਾਤ ਨੂੰ ਜਦ ਇੱਥੇ ਸਾਰੇ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕਰਨਾ, ਉਸ ਤੋਂ ਪਹਿਲੇ ਦਾਸ ਕਥਾ ਕਰਦਾ ਹੁੰਦਾ, ਮੈਂ ਉਸ ਦਿਨ ਇਸ ਨੂੰ ਪਰਸੋਂ ਸੰਪੂਰਨ ਕਰਨ ਦੀ ਕੋਸ਼ਿਸ਼ ਕਰਾਂਗਾ ਸਤਿਗੁਰੂ ਮੈਨੂੰ ਸਮਰੱਥਾ ਦੇਣ, ਤਾਕਤ ਦੇਣ, ਇਸ ਪ੍ਰਕਰਨ ਨੂੰ ਮੈਂ ਪੂਰਾ ਕਰ ਸਕਾਂ। ਬਾਕੀ ਫੁਟਕਰ ਪ੍ਰੋਗਰਾਮ ਗੁਰਦੁਆਰਿਆਂ 'ਚ ਭਿੰਨ ਭਿੰਨ ਚੱਲਣੇ ਨੇ। ਅੱਜ ਸ਼ਾਮ ਦਾ ਦੀਵਾਨ, ਕੱਲ੍ਹ ਸਵੇਰੇ ਦਾ ਗੁਰਦੁਆਰਾ ਓਮਕਾਰੇਸ਼ਵਰ ਸਾਹਿਬ ਦੇ 'ਚ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਬਾਰਕ ਚਰਨ ਅਤੇ ਮੁਬਾਰਕ ਬਾਣੀ ਉੱਥੇ ਉਚਾਰਨ ਹੋਈ ਹੈ, ਤਿਰੰਗਾ ਮੌਜੂਦ ਨੇ। ਮੇਰੇ ਨਾਲ ਦੇ ਕਈ ਸਾਥੀਆਂ ਨੇ ਐਸਾ ਅਨੁਭਵ ਕੀਤਾ, ਉੱਥੇ ਬੈਠ ਕੇ ਮਨ ਜੁੜਦਾ, ਪਤਾ ਨਹੀਂ ਆਨੰਦ ਮਿਲਦਾ। ਉਸ ਰਿਸ਼ੀ ਮੁਨੀਆਂ ਦੀਆਂ ਤਿਰੰਗਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਾਈਬ੍ਰੇਸ਼ਨ ਜੋ ਉੱਥੇ ਮੌਜੂਦ ਹੈ, ਤਿਰੰਗਾਂ ਨੇ ਪ੍ਰਭਾਵਿਤ ਕਰਦੀਆਂ ਨੇ। ਮੈਂ ਵੀ ਖੁਦ ਐਸਾ ਮਹਿਸੂਸ ਕੀਤਾ ਉੱਥੇ। ਤੋ ਆਪ ਪਹੁੰਚਣ ਦੀ ਕਿਰਪਾਲਤਾ ਕਰਨੀ। ਸ਼ਾਮ ਨੂੰ ਜੇ ਫੈਮਿਲੀ ਸਾਹਿਬ ਹਰ ਸਾਲ ਵੱਡਾ ਦੀਵਾਨ ਸਜਦਾ ਹੈ, ਉਸ ਵਿੱਚ ਦਾਸ ਇਸ ਪ੍ਰਕਰਨ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਿੱਤੀ ਬਖਸ਼ਿਸ਼ ਕਿਰਪਾ ਦਾ ਸਦਕਾ ਸੰਪੂਰਨ ਕਰਨ ਦੀ ਕੋਸ਼ਿਸ਼ ਕਰੇਗਾ। ਗੁਰ ਕਿਰਪਾ ਜੈ ਨਰਕੋ ਕਹਿਨੇ ਤੇ ਇਹ ਜੁਗਤ ਪਛਾਣੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੇ ਸੰਗ ਪਾਣੇ। ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।